ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਵਜ਼ੀਰ ਖਾਂ ਤੇ ਕਿੰਚ ਵੇਗ ਆਏ ਨੇ। ਦਾਤਾਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਦਾਤਾਰ ਸਤਿਗੁਰੂ ਜੀ ਹੋ ਆਪ ਜੀ ਨੂੰ ਬਾਦਸ਼ਾਹ ਜਹਾਂਗੀਰ ਦਿੱਲੀ ਵਿਖੇ ਬੁਲਾ ਰਿਹਾ, ਆਪ ਕਿਰਪਾ ਕਰੋ। ਉਹ ਵੱਡੇ ਗੁਰੂ ਸਾਹਿਬਾਨਾਂ ਦੀ ਗਾਥਾ ਸੁਣ ਕਰਕੇ ਬੜਾ ਪ੍ਰਸੰਨ ਹੋਇਆ, ਤੁਹਾਡੇ ਦੀਦਾਰ ਕਰਨਾ ਚਾਹੁੰਦਾ ਹੈ, ਆਪ ਜੀ ਰਹਿਮਤ ਕਰੋ। ਗਰੀਬਨਵਾਜ ਸਤਿਗੁਰੂ ਜੀ ਹੋ। ਵਜ਼ੀਰ ਖਾਨ ਨੇ ਕਿਹਾ, ਮੈਂ ਸਾਰੀ ਵਾਰਤਾ ਚੰਦੂ ਦੀ ਸੁਣਾਈ ਕਿ ਕਿਵੇਂ ਆਪ ਜੀ ਦੇ ਪਿਤਾ ਨੂੰ ਉਹਨੇ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਹੈ। ਗਰੀਬਨਵਾਜ ਸਤਿਗੁਰੂ ਜੀ ਆਪ ਜੀ ਆਪਣੇ ਮੁਖਾਰ ਬਿੰਦ ਤੋਂ ਇੱਕ ਵਾਰ ਬਾਦਸ਼ਾਹ ਨੂੰ ਇਹ ਸਾਰੀ ਵਾਰਤਾ ਸੁਣਾ ਦੇਵੋ, ਦੁਸ਼ਟ ਚੰਦੂ ਨੂੰ ਜਿਹੜੀ ਸਜ਼ਾ ਉਹ ਦਿੱਤੀ ਜਾ ਸਕੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਜ਼ੀਰ ਖਾਂ ਦੀ ਗੱਲ ਨੂੰ ਮੰਨ ਲੈਂਦੇ ਨੇ, ਦਿੱਲੀ ਜਾਣ ਦੇ ਲਈ ਤਿਆਰ ਹੁੰਦੇ ਨੇ। ਵਜ਼ੀਰ ਖਾਂ ਬੜੇ ਪ੍ਰੇਮ ਵਿੱਚ ਭਿੱਜ ਕਰਕੇ ਕਹਿਣ ਲੱਗੇ, ਆ ਸਤਿਗੁਰੂ ਮੈਂ ਤਾਂ ਠੀਕ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸੁਖਮਣੀ ਸਾਹਿਬ ਦੇ ਨਾਲ ਹੋਇਆ, ਜਲੋਧਰ ਰੋਗ ਮੇਰੇ ਪੇਟ ਦੇ ਵਿੱਚ ਸੀ, ਇਹ ਜਲੋਧਰ ਰੋਗ ਮੇਰਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸੁਖਮਣੀ ਸਾਹਿਬ ਨੇ ਠੀਕ ਕੀਤਾ, ਮੈਂ ਤੰਦਰੁਸਤ ਹੋਇਆ ਹਾਂ। ਉਸ ਸਮੇਂ ਤੋਂ ਹੀ ਮੇਰੇ ਮਨ ਦੇ ਅੰਦਰ ਬੜੀ ਸ਼ਰਧਾ, ਬੜਾ ਪਿਆਰ ਹੈ ਇਸ ਗੁਰੂ ਘਰ ਦੇ ਨਾਲ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ, ਸਵੇਰ ਹੁੰਦਿਆਂ ਹੀ ਆਪਾਂ ਦਿੱਲੀ ਵੱਲ ਨੂੰ ਰਵਾਨਾ ਕਰਾਂਗੇ, ਥੋੜਾ ਥੋੜਾ ਪਿੰਡਾਂ ਤੈਅ ਕਰਾਂਗੇ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਵਚਨ ਕੀਤੇ, ਵਜ਼ੀਰ ਖਾਂ ਬੜਾ ਪ੍ਰਸੰਨ ਹੋਇਆ। ਵਜ਼ੀਰ ਖਾਂ ਸਤਿਗੁਰਾਂ ਦੇ ਕੋਲੋਂ ਵਧੇਗੀ ਲੈ ਕਰਕੇ ਰਾਤ ਦੇ ਸਮੇਂ ਤੇ ਆਪਣੇ ਟਿਕਾਣੇ ਤੇ ਤੰਬੂ ਦੇ ਵਿੱਚ ਚਲਾ ਗਿਆ। ਰਾਤ ਆਨੰਦ ਦੇ ਨਾਲ ਬਤੀਤ ਕੀਤੀ ਤੇ ਗਰੀਬਨਵਾਜ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਨ ਕਰਦੇ ਨੇ। ਇਹ ਇਤਿਹਾਸ ਆਪ ਜੀ ਨੇ ਕੱਲ ਇਥੋਂ ਤੱਕ ਸਰਵਣ ਕੀਤਾ ਸੀ, ਆਓ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ, ਆਓ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗੁਰੂ ਗਰੀਬਨਵਾਸ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਮਨ ਦੀ ਅਤੇ ਜਿਹਬਾ ਦੀ ਪਵਿੱਤਰਤਾ ਦੇ ਲਈ ਪਿਆਰ ਦੇ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉੱਠੀ ਸਬਾਤੀ ਸਤਗੁਰੂ ਪੁੰਨ ਮਾਤਾ ਟਿਗ ਜਾਈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਸਭਾ ਦੇ ਵਿੱਚ ਉੱਠੇ ਸਤਸੰਗਤ ਵਿੱਚ ਉੱਠ ਕਰਕੇ ਪੂਜਨੀਕ ਮਾਤਾ ਗੰਗਾ ਜੀ ਦੇ ਕੋਲ ਗਏ ਹਨ।
ਨਮੋ ਕਰੀ ਬੈਠੇ ਤਬੀ ਚਲਨ ਪ੍ਰਸੰਗ ਸੁਨਾਈ।
ਉਸ ਸਮੇਂ ਬੰਦੀ ਛੋੜ ਦਾਤੇ ਨੇ ਪੂਜਨੀਕ ਮਾਤਾ ਗੰਗਾ ਜੀ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਕੋਲ ਬੈਠ ਗਏ ਨੇ। ਮਾਤਾ ਜੀ ਦੇ ਕੋਲ ਬੈਠ ਕਰਕੇ ਗਰੀਬਨਵਾਸ ਸਾਹਿਬ ਜੀ ਦਿੱਲੀ ਜਾਣ ਦਾ ਸਾਰਾ ਪ੍ਰਸੰਗ ਮਾਤ ਗੰਗਾ ਜੀ ਨੂੰ ਸੁਣਾ ਰਹੇ ਨੇ।
ਚੌਪਈ ਮਸਲਤ ਪਈ ਹੋਰ ਪ੍ਰਸਥਾਨਾ।
ਗਰੀਬਨਵਾਸ ਸਾਹਿਬ ਜੀ ਕਹਿਣ ਲੱਗੇ, ਹੇ ਮਾਂ ਇਹ ਵਿਚਾਰ ਕੀਤੀ ਗਈ ਹੈ, ਫੈਸਲਾ ਕੀਤਾ ਗਿਆ। ਮਸਲਤ ਦਾ ਅਰਥ ਹੈ ਫੈਸਲਾ, ਵਿਚਾਰ। ਇਹ ਵਿਚਾਰ ਵਟਾਂਦਰਾ ਹੋਇਆ ਕਿ ਸਵੇਰ ਹੁੰਦਿਆਂ ਹੀ ਦਿੱਲੀ ਨੂੰ ਰਵਾਨਾ ਕਰਨਾ ਹੈ।
ਪਹੁੰਚੋ ਦਿੱਲੀ ਸ਼ਾਹ ਸਥਾਨਾ।
ਦਿੱਲੀ ਜਾ ਕਰਕੇ ਬਾਦਸ਼ਾਹ ਨੂੰ ਮਿਲਣਾ ਹੈ।
ਪਾਚੀ ਬ੍ਰਿਧ ਭਾਈ ਗੁਰਦਾਸ
ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਹੇ ਮਾਂ ਆ ਪਿੱਛੋਂ ਸਾਰੇ ਇਸ ਅਸਥਾਨ ਦੀ ਸੇਵਾ ਸੰਭਾਲ। ਪੂਜਨੀਕ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਾਰੀ ਨਿਗਰਾਨੀ ਕਰਨਗੇ, ਸਾਰੀ ਦੇਖਭਾਲ ਉਹ ਕਰਨਗੇ।
ਸਕਲ ਕਾਰ ਕਰਹੇ ਤੁਮ ਪਾਸ।
ਮਾਤਾ ਜੀ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰਨੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੁਹਾਡੇ ਕੋਲ ਰਹਿਣਗੇ, ਤੁਹਾਡੀ ਆਗਿਆ ਦਾ ਪਾਲਣ ਕਰਨਗੇ, ਉਹ ਸਾਰੇ ਕਾਰਜ ਸੰਭਾਲਣਗੇ।
ਸਭ ਵਿਧਮੇ ਦੋਨੋਂ ਬਹੁ ਸਿਆਣੇ।
ਉਹ ਹਰ ਵਿਧੀ ਦੇ ਨਾਲ ਦੋਨੇ ਬੜੇ ਸਿਆਣੇ ਨੇ, ਸੂਝਵਾਨ ਹਨ।
ਹਰ ਮੰਦਰ ਕੀ ਸੇਵ ਮਹਾਨੀ।
ਤੇ ਹਰੀ ਮੰਦਰ ਦੀ ਜਿਹੜੀ ਸੇਵਾ ਬੜੀ ਮਹਾਨ ਸੇਵਾ ਹੈ, ਤੇ ਬਾਬਾ ਬੁੱਢਾ ਜੀ ਹਰਿਮੰਦਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਹਨ।
ਆਵਨ ਜਾਨੋ ਸੰਗਤ ਕੀਰਾ।
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਹੇ ਮਾਂ ਵੇਖ ਇਸੇ ਹਰਿਮੰਦਰ ਸਾਹਿਬ ਵਿਖੇ ਅਣਗਿਣਤ ਬੇਸ਼ੁਮਾਰ ਸੰਗਤਾਂ ਆਉਂਦੀਆਂ ਜਾਂਦੀਆਂ ਨੇ। ਇੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਆ ਕਰਕੇ ਨਤਮਸਤਕ ਹੁੰਦੀਆਂ ਹਨ।
ਦੀਗ ਚਲਾਵਨ ਕਾਜ ਬਢੀਰਾ।
ਇੱਥੇ ਬੜੇ ਵੱਡੇ ਕਾਰਜ ਨੇ, ਇਹ ਜਿਹੜੇ ਵੱਡੇ ਕਾਰਜ ਨੇ ਸਾਰੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਸੰਭਾਲਣਗੇ। ਇੱਥੇ ਬਹੁਤ ਵੱਡੇ ਲੰਗਰ ਚੱਲ ਰਹੇ ਨੇ, ਬੇਸ਼ੁਮਾਰ ਸੰਗਤਾਂ ਆ ਕਰਕੇ ਉਹਨਾਂ ਲੰਗਰਾਂ ਵਿੱਚ ਭੋਜਨ ਛਕਦੀਆਂ ਹਨ।
ਸਰਬ ਅਕੂਰ ਸੰਭਾਰਨ ਕਰਨੀ।
ਇਸ ਤੋਂ ਇਲਾਵਾ ਫਿਰ ਸਾਰੀਆਂ ਭੇਟਾਵਾਂ, ਅਕੂਰ ਦਾ ਅਰਥ ਹੈ ਭੇਟਾ, ਜਿੰਨੀਆਂ ਵੀ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਨੇ, ਉਹ ਸਾਰੀਆਂ ਭੇਟਾਵਾਂ ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਸੰਭਾਲਣੀਆਂ ਹਨ।
ਜਿਤ ਕਮਸੰਦ ਤਿਨੋ ਸੁਧ ਤਰਨੀ।
ਇਹਦੇ ਕੁਝ ਕੁ ਮਸੰਦ ਵੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਮਦਦ ਦੇ ਲਈ, ਉਹਨਾਂ ਦੀ ਸਹਾਇਤਾ ਦੇ ਲਈ ਇੱਥੇ ਰਹਿਣਗੇ।
ਸਿੱਖਨ ਕੋ ਦੈਬੋ ਸਿਰੋ ਪਾਉ।
ਤੇ ਜੋ ਗੁਰੂ ਕੇ ਸਿੱਖ ਨੇ, ਪਿਆਰ ਵਾਲੇ ਸਿੱਖ ਨੇ, ਉਹਨਾਂ ਨੂੰ ਸਿਰੋ ਪਾਉ ਬਖਸ਼ਿਸ਼ ਕਰਨਗੇ।
ਸਦਾਕਾਰ ਇਹ ਸਹਿਜ ਸੁਭਾਉ।
ਆ ਸਹਿਜ ਸੁਭਾਅ ਹੀ ਜਿਹੜੀ ਗੁਰੂ ਘਰ ਦੀ ਕਿਰਤ ਹੈ, ਕਾਰ ਹੈ, ਇਹ ਚਲਦੀ ਰਹੇਗੀ।
ਸੁਨ ਜਨਨੀ ਸੁਤ ਕੋ ਬ੍ਰਿਹਾ ਜਾਨਾ।
ਜਦੋਂ ਪੂਜਨੀਕ ਮਾਤ ਗੰਗਾ ਜੀ ਨੇ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਣੇ, ਤਾਂ ਮਾਤਾ ਗੰਗਾ ਜੀ ਦੇ ਹਿਰਦੇ ਦੇ ਅੰਦਰ ਬਿਰਹਾ ਪੈਦਾ ਹੋਇਆ ਹੈ।
ਮਹਾਸਨੇ ਰਿਦਾ ਅਕੁਲਾਨਾ।
ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਸਨੇਹ ਹੈ, ਬੜਾ ਪ੍ਰੇਮ ਹੈ, ਤੇ ਦੂਰ ਜਾਣ ਦੀ ਵਿਛੋੜੇ ਦੀ ਗੱਲ ਜਦੋਂ ਸੁਣੀ ਹੈ, ਤੇ ਹਿਰਦੇ ਦੇ ਅੰਦਰ ਬੜੀ ਵਿਆਕੁਲਤਾ ਪੈਦਾ ਹੋਈ ਹੈ।
ਜਬ ਕੀ ਜਨਮੀ ਦੇਖਤ ਰਹੀ।
ਮਾਤਾ ਗੰਗਾ ਜੀ ਕਹਿਣ ਲੱਗੇ, ਹੇ ਲਾਲ ਜਦੋਂ ਤੋਂ ਤੁਸੀਂ ਜਨਮੇ ਹੋ, ਉਦੋਂ ਤੋਂ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਰਹੇ ਹੋ, ਮੈਂ ਤੁਹਾਡੇ ਦੀਦਾਰ ਕਰਦੀ ਰਹੀ ਹਾਂ, ਮੈਂ ਤੁਹਾਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਕੀਤਾ।
ਅਬ ਲੋ ਪ੍ਰਿਥਕ ਭਾਈ ਕਬ ਨਹੀਂ।
ਅੱਜ ਤੱਕ ਮੈਂ ਕਦੇ ਵੀ ਤੇਰੇ ਤੋਂ ਵੱਖ ਨਹੀਂ ਹੋਈ, ਤੈਨੂੰ ਹਮੇਸ਼ਾ ਆਪਣੇ ਕੋਲ ਰੱਖਿਆ ਹੈ। ਮਾਤਾ ਗੰਗਾ ਜੀ ਨੂੰ ਪਤਾ ਬਚਪਨ ਦੇ ਵਿੱਚ ਬੜੇ ਜਾਨਲੇਵਾ ਹਮਲੇ ਸਤਿਗੁਰਾਂ ਦੇ ਉੱਪਰ ਕੀਤੇ ਗਏ। ਮਾਤਾ ਗੰਗਾ ਜੀ ਨੇ ਆਪਣੇ ਲਾਲ ਨੂੰ ਘੁੱਟ ਕਰਕੇ ਛਾਤੀ ਦੇ ਨਾਲ ਲਾ ਕਰਕੇ ਰੱਖਿਆ, ਆਪਣੇ ਕੋਲ ਰੱਖਿਆ, ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ। ਮਾਤਾ ਜੀ ਕਹਿਣ ਲੱਗੇ, ਲਾਲ ਜੀ ਅੱਜ ਤੱਕ ਮੈਂ ਤੁਹਾਨੂੰ ਆਪਣੇ ਤੋਂ ਵੱਖ ਨਹੀਂ ਕੀਤਾ, ਹਮੇਸ਼ਾ ਆਪਣੇ ਕੋਲ ਰੱਖਿਆ ਹੈ।
ਲੋਚਨ ਜਲ ਬੂੰਦੇ ਚਲਕਾਈ।
ਉਸ ਸਮੇਂ ਜਦੋਂ ਵਿਛੋੜੇ ਦੀ ਗੱਲ ਸੁਣੀ, ਦੂਰ ਜਾ ਰਹੇ ਨੇ ਕਿਉਂਕਿ ਵਿਛੋੜਾ ਬੜਾ ਦੁਖਦਾਈ ਹੈ, ਇੱਕ ਵਿਛੋੜਾ ਇੱਕ ਦੁੱਖ ਭੂਖ, ਆ ਜਿਹੜੇ ਚਾਰ ਪ੍ਰਕਾਰ ਦੇ ਦੁੱਖ ਬਿਆਨ ਕੀਤੇ ਨੇ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ, ਤਨ ਦੇ ਉੱਪਰ ਰੋਗਾਂ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਸਖਤ ਵਾਰ ਜਮਦੂਤਾਂ ਦਾ ਦੁੱਖ ਹੈ, ਆ ਚਾਰ ਪ੍ਰਕਾਰ ਦੇ ਜਿਹੜੇ ਦੁੱਖ ਬਿਆਨ ਕੀਤੇ ਨੇ ਉਹਦੇ ਵਿੱਚ ਇੱਕ ਵਿਛੋੜੇ ਦਾ ਦੁੱਖ ਹੈ। ਹੁਣ ਮਾਤਾ ਜੀ ਵੇਖ ਰਹੇ ਨੇ ਕਿ ਵਿਛੋੜਾ ਪੈਣ ਲੱਗਿਆ, ਪੁੱਤਰ ਜੇ ਦੂਰ ਜਾਣ ਲੱਗਿਆ ਹੈ, ਅੰਦਰੋਂ ਬਿਰਹੇ ਦੇ ਕਾਰਨ, ਪ੍ਰੇਮ ਦੇ ਕਾਰਨ ਨੇਤਰ ਦੇ ਵਿੱਚੋਂ ਨੀਰ ਵਹਿਣ ਲੱਗਿਆ, ਨੇਤਰ ਸਲਕਣ ਲੱਗੇ ਹਨ।
ਦੀਰਘ ਸਵਾਸ ਭਰਤ ਦੁੱਖ ਪਾਈ।
ਉਸ ਸਮੇਂ ਮਾਤਾ ਗੰਗਾ ਜੀ ਨੇ ਦੀਰਘ ਸਵਾਸ ਲੰਮੇ ਹੋ ਕੇ ਲਏ ਨੇ, ਠੰਡੇ ਹੋ ਕੇ ਲਏ।
ਸੁਣੋ ਪੁੱਤਰ ਸਮਝਾਵੂ ਕਹਾ।
ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ, ਪੁੱਤਰ ਜੀ ਸੁਣੋ, ਮੈਂ ਤੁਹਾਨੂੰ ਕੀ ਸਮਝਾ ਸਕਦੀ ਆ, ਮੈਂ ਤੁਹਾਨੂੰ ਕੀ ਦੱਸ ਸਕਦੀ ਹਾਂ।
ਗੁਰ ਗਾਦੀ ਤਿਤ ਬੁੱਧ ਮਤ ਮਹਾ।
ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਵਾਰਸ ਹੋ, ਤੁਸੀਂ ਆਪ ਬੜੇ ਦਾਨੇ ਹੋ, ਬੜੇ ਸਿਆਣੇ ਹੋ।
ਭੂਤ ਭਵਿੱਖਤ ਕੇ ਸਰਬੱਗ।
ਤੁਸੀਂ ਭੂਤ ਤੇ ਭਵਿੱਖ ਬੀਤ ਚੁੱਕੇ ਸਮੇਂ ਨੂੰ ਵੀ ਜਾਣਦੇ ਹੋ ਤੇ ਅੱਗੇ ਆਉਣ ਵਾਲੇ ਸਮੇਂ ਦੀ ਵੀ ਵਾਰਤਾ ਨੂੰ ਤੁਸੀਂ ਜਾਣਦੇ ਹੋ। ਭੂਤ ਭਵਿੱਖ ਦੇ ਵਿੱਚ ਤੁਸੀਂ ਸਰਬੱਗ ਹੋ।
ਕਿਆ ਬਚ ਕਹੇ ਜੀਵ ਅਲਪੱਗ।
ਇਹ ਜੀਵ ਅਲਪੱਗ ਥੋੜੀ ਮਤ ਵਾਲੇ ਤੁਹਾਡੇ ਅੱਗੇ ਕੀ ਕਹਿ ਸਕਦੇ ਹਨ।
ਤਉ ਸੁਚੇਤ ਰਹੁ ਸਭ ਕਾਲਾ।
ਪਰ ਮਾਤਾ ਗੰਗਾ ਜੀ ਕਹਿਣ ਲੱਗੇ, ਲਾਲ ਜੀ ਪਰ ਫਿਰ ਵੀ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਸੁਚੇਤ ਹੋ ਕਰਕੇ ਚੱਲਣਾ ਹੈ, ਸਾਵਧਾਨਤਾ ਦੇ ਨਾਲ ਤੁਰਨਾ ਹੈ।
ਨਹੀਂ ਦੁਸ਼ਟ ਕੇ ਪਰੀਏ ਜਾਲਾ।
ਕਿ ਦੁਸ਼ਟ ਨੇ ਬੜੀਆਂ ਚਾਲਾਂ ਚੱਲਣੀਆਂ ਲਾਲ ਜੀ, ਤੁਸੀਂ ਉਸ ਦੁਸ਼ਟ ਦੀਆਂ ਚਾਲਾਂ ਵਿੱਚ ਨਹੀਂ ਫਸਣਾ।
ਦਰੋਹੀ ਮਹਾ ਦਇਆ ਨੇ ਜਾ ਕੇ।
ਉਹ ਬਹੁਤ ਵੱਡਾ ਕਪਟੀ ਹੈ, ਦਰੋਹੀ ਹੈ, ਉਹਦੇ ਮਨ ਦੇ ਅੰਦਰ ਰੰਚਕ ਮਾਤਰ ਵੀ ਦਇਆ ਨਹੀਂ ਹੈ, ਉਹਦੇ ਮਨ ਦੇ ਅੰਦਰ ਰੰਚਕ ਮਾਤਰ ਵੀ ਤਰਸ ਨਹੀਂ ਹੈ।
ਕਰਮ ਚੰਡਾਲ ਹਿੰਦੂ ਤਨ ਤਾਂ ਕੇ।
ਉਹਨੇ ਤਨ ਜ਼ਰੂਰ ਹਿੰਦੂਆਂ ਦਾ ਧਾਰਨ ਕੀਤਾ, ਪਰ ਜਿਹੜੇ ਕਰਮ ਉਹਦੇ ਨੇ ਉਹ ਚੰਡਾਲਾਂ ਵਾਲੇ ਨੇ, ਉਹਦੇ ਕੰਮ ਸਾਰੇ ਨੀਚ ਵਿਅਕਤੀਆਂ ਵਾਲੇ ਹਨ।
ਤੁਮਰੇ ਪਿਤਾ ਮਾਂ ਸਮਰੱਥ।
ਤੁਹਾਡੇ ਪਿਤਾ ਜੀ ਬਹੁਤ ਸਮਰੱਥ ਸਨ।
ਪੰਜਨ ਗਣਨ ਜਿਨੋ ਕੇ ਹੱਥ।
ਆ ਸ੍ਰਿਸ਼ਟੀ ਨੂੰ ਬਣਾਉਣਾ ਤੇ ਸ੍ਰਿਸ਼ਟੀ ਨੂੰ ਵਿਨਾਸ਼ ਕਰਨਾ ਉਹਨਾਂ ਦੇ ਆਪਣੇ ਹੱਥ ਵਿੱਚ ਸੀ।
ਖਿਮਾ ਨਿਦਾਨ ਸ਼ਾਂਤ ਚਿਤ ਹੋਏ।
ਉਹ ਸਦਾ ਖਿਮਾ ਦੇ ਖਜ਼ਾਨੇ ਸਨ ਤੇ ਹਮੇਸ਼ਾ ਸ਼ਾਂਤ ਵਿਰਤੀ ਵਿੱਚ ਰਹਿੰਦੇ ਸਨ।
ਦੁਸ਼ਟ ਅਗੀ ਹੱਥ ਕਰਿਓ ਨਾ ਕੋਈ।
ਦੁਸ਼ਟਾਂ ਨੇ ਬਹੁਤ ਜ਼ਿਆਦਾ ਪਾਪ ਕਮਾਏ, ਪਰ ਉਹ ਸਮਰੱਥ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੁਸ਼ਟਾਂ ਦੇ ਉੱਪਰ ਵੀ ਕੋਈ ਵਚਨ ਨਹੀਂ ਕੀਤਾ।
ਸ਼ਕਤ ਵਿਸਾਲੀ ਨਹੀਂ ਜਨਾਈ।
ਉਹਨਾਂ ਦੇ ਅੰਦਰ ਬੜੀ ਸ਼ਕਤੀ, ਬੜੀ ਤਾਕਤ, ਬੜੀ ਰਹਿਮਤ ਸੀ, ਪਰ ਆਪਣੇ ਅੰਦਰੋਂ ਜਿਹੜੀਆਂ ਸ਼ਕਤੀਆਂ ਨੇ ਉਹ ਕਦੇ ਜਣਾਈਆਂ ਨਹੀਂ, ਅੰਦਰਲੀ ਤਾਕਤ ਨੂੰ ਦੱਸਿਆ ਨਹੀਂ ਹੈ।
ਤਜਿਓ ਸਰੀਰ ਸਮਾਂ ਨਿਆਰਾਈ।
ਸਮਾਂ ਨੇੜੇ ਜਾਣ ਕਰਕੇ ਇਸ ਪੰਜ ਭੂਤਕ ਸਰੀਰ ਨੂੰ ਉਹਨਾਂ ਨੇ ਤਿਆਗ ਦਿੱਤਾ ਹੈ।
ਇਸ ਵਿਦ ਆਪ ਚਲੇ ਟਿਗ ਸ਼ਾਓ।
ਤੇ ਇਸੇ ਤਰ੍ਹਾਂ ਤੁਸੀਂ ਬਾਦਸ਼ਾਹ ਦੇ ਕੋਲ, ਜਹਾਂਗੀਰ ਦੇ ਕੋਲ ਜਾ ਰਹੇ ਹੋ।
ਬੈਸ ਨਵੀਨ ਧਰਤ ਉਤਸ਼ਾਓ।
ਤੇ ਤੁਹਾਡੀ ਨਵੀਂ ਉਮਰ ਹੈ ਤੇ ਉਤਸ਼ਾਹ ਦੇ ਨਾਲ ਤੁਸੀਂ ਜਾ ਰਹੇ ਹੋ।
ਹੇ ਸੁਤ ਮੈਂ ਵਾਰੀ ਬਹੁ ਵਾਰੀ।
ਮਾਤਾ ਗੰਗਾ ਜੀ ਕਹਿਣ ਲੱਗੇ, ਲਾਲ ਜੀ ਮੈਂ ਸਦਾ ਤੁਹਾਡੇ ਤੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ, ਤੁਹਾਡੇ ਤੋਂ ਸਦਕੇ ਜਾਂਦੀ ਹਾਂ।
ਬਿਨਾ ਪਿਕੇ ਮੁਝ ਸੰਕਟ ਭਾਰੀ।
ਇਹ ਲਾਲ ਜੀ ਤੁਹਾਨੂੰ ਵੇਖਿਆ ਤੋਂ ਬਿਨਾ ਹੀ ਮੇਰੇ ਅੰਦਰ ਬੜੇ ਭਾਰੀ ਸੰਕਟ ਆ ਕਰਕੇ ਟਿਕ ਜਾਂਦੇ ਨੇ, ਤੁਹਾਡੇ ਦੀਦਾਰ ਨਾ ਹੋਣ ਬੜੇ ਦੁੱਖ ਅੰਦਰ ਆ ਕਰਕੇ ਟਿਕਦੇ ਹਨ।
ਇੱਕ ਅਲੰਬ ਤੁਮ ਦੇਖਤ ਰਹੋ।
ਹੇ ਲਾਲ ਜੀ ਮੇਰੇ ਜੀਵਨ ਦਾ ਆਸਰਾ ਹੀ ਤੁਸੀਂ ਹੋ, ਮੇਰੇ ਜੀਵਨ ਦਾ ਆਧਾਰ ਹੀ ਇੱਕ ਤੁਸੀਂ ਹੋ।
ਸਦਾ ਆਨੰਦ ਹਿਰਦੇ ਬੋਲਹੁ।
मैं तुहानू वेख करके सदा ही हिरदे दे विच आनंद माणदी हां, सदा सुखी रहिंदी हां।
कहां करो मैं तुम ते पाछे,
हे लाल जी जदों हुण तुसी चले गए ते फिर मैं किस दे दीदार करांगी, तुहाडे तो बाद फिर मैं की करांगी।
पुत्र सदन जब पिखो न आछे,
जदों मैं अपने लाल नू अपने घर दे विच नहीं वेखांगी।
उद्यो पाप फल रहो अकेली,
ता मैं एते अकेली ही रवांगी, अकेली घर दे विच रवांगी, मैं किस दे दीदार करांगी। अंदर दुख टिकिया होया है,
हृदय प्रतीकत अधिक दोहेली,
मैं हिरदे दे विच सदाई तुहाडी उडीक करदी रवांगी। दोहेली दा अर्थ है दुखी, दुखी हिरदे नाल तुहाडी प्रतीक्षा करांगी, तुहाडी उडीक करांगी, तुहाडा इंतजार करांगी।
करो शीघ्रता आवन माई,
हे लाल जी उथे देरी नहीं लाउणी, समा नहीं लाउणा, तुसी शीघ्रता ही बहुत जल्दी ही वापस आ जाना।
मुझ दिश पिको बिसारो नाई,
हे लाल जी तुसी मेरे वाल वेखो, तुसी मैनू ना विसारे हो, ओते जा करके किते मैनू भुल ना जायो। लाल जी सदा तुसी मैनू याद रखियो,
नित प्रत सुध पहुंचावन करिए,
तू नित प्रति हर रोज लाल जी अपनी खबर मेरे कोले भेज दे रहना है।
सावधानता सब बिद तरिए,
लाल जी हर प्रकार दे नाल तुसी सावधान रहना है, सुचेत रहना है।
कर्म काल कर भयो वियोग,
ते कर्म काल कर भयो वियोग, ए कर्मा दे कारण करके ही वियोग है, विछोड़े हन।
इसमें बस नायन किस लोग,
एदे विच किसे दा कोई जोर नहीं चलदा।
श्री हर गोविंद सुन जन नीते,
धन गुरु हर गोविंद साहिब महाराज जी ने जद पूज नेक माता गंगा जी दे कोलो ए अमृत वचन सुने हन।
ईरज दीन पाक सुबरीते,
बड़े प्यार दे नाल गरीब नवाज साहिब जी ने मात गंगा जी नू धीरज दिता है, हौसला दिता, ते पावन मुखार बिन तो वचन कीते।
नै कीजे चित मैं दुचताई,
हे मां अपने चित दे विच दुचितापन ना रख, अपने चित दे विचों दुचितेपन नू त्याग दे।
गुर सहाय ते शुभ बन आई,
गुरु नानक पातशाह जी सदा सहाय होणगे ते सारे कार्ज संपन्न होणगे।
जबे परागत की बिद जोवे,
उस समय धन गुरु हर गोविंद साहिब महाराज जी कहन लगे, मां जदों किते मैं बेला होवांगा, फुरसत दा समा होवेगा, ता उस समय
नै ठहरे आवन तब होवे,
मैं जदों एक कार्ज कर दिते, फुरसत होई, बेले हो गए उन्हां कार्जां तों, फिर मैं ठहरांगा नहीं, मैं रुकांगा नहीं, माता जी उसे समय मैं तुहाडे कोल आ जावांगा।
कुशल छेम की सुध पहुंचावे,
मैं सदा ही तुहाडे कोले कुशल प्रसन्नता दी, राजी खुशी दी, तंदरुस्ती दी खबर भेजदा रवांगा।
सब विधि आनंद उपावे,
मैं हर विधि दे नाल ओते सदा आनंद विच रवांगा।
इम पन सुन जननी के संग,
इस तरह धन गुरु हर गोविंद साहिब महाराज जी ने पूज नेक माता गंगा जी दे नाल वचन विलास कीते हन।
जित कित बिद त्यो चलन प्रसंग,
हुण जिधर किधर भी भाव चार सपेरे हर गुरसिख दे कोल ए खबर पहुंच गई है कि धन गुरु हर गोविंद साहिब महाराज जी ने दिल्ली जाना है।
कर तैयारी सेवक समुदाय,
जिन्ने भी सेवक ने सारिया ने तैयारी बट लई,
सुपट शस्त्र वस्त्र तन लाए,
सूर वीर योधिया ने भी अपने तन दे उपर सोहने वस्त्र धारण कीते ने, अपने तन दे उपर शस्त्र सजाए हन।
चाहिए वैर जे वस्त अनेक,
क्योंकि बाहर जाना है, बहुत सारिया वस्तुआं दी लोड़ है, ਤੇ ਜਿਹੜੇ ਸਮਾਨ ਦੀ ਜਿਹੜੀਆਂ ਵਸਤੂਆਂ ਦੀ ਲੋੜ ਹੈ ਉਹ ਵਸਤੂਆਂ ਇਕੱਠੀਆਂ ਕਰਨ ਲੱਗ ਪਏ।
ਕਰੀ ਸੰਭਾਰਨ ਗਿਣ ਗਿਣ ਏਕ,
ਤੇ ਸੂਰਵੀਰ ਯੋਧਿਆਂ ਨੇ ਗੁਰਸਿੱਖਾਂ ਨੇ ਉਹ ਸਾਰੀਆਂ ਵਸਤੂਆਂ ਸਾਰਾ ਸਮਾਨ ਗਿਣ ਗਿਣ ਕਰਕੇ ਚੰਗੀ ਤਰ੍ਹਾਂ ਸਾਵਧਾਨੀ ਦੇ ਨਾਲ ਉਹਨਾਂ ਵਸਤੂਆਂ ਨੂੰ ਸੰਭਾਲ ਕੇ ਰੱਖਿਆ।
ਇਸ ਦਿਨ ਤਿਆਰੀ ਕਰਤ ਗੁਜ਼ਾਰਾ,
ਉਸ ਦਿਨ ਤਾਂ ਇਹ ਸਾਰੀ ਤਿਆਰੀ ਕਰਦਿਆਂ ਲੰਘ ਗਿਆ।
ਭਾਈ ਜਾਮਨੀ ਖਾਏ ਆਹਾਰਾ,
ਤੇ ਰਾਤ ਹੋ ਗਈ, ਰਾਤ ਦੇ ਸਮੇਂ ਤੇ ਭੋਜਨ ਪਾਣੀ ਛਕਿਆ।
ਸੁਪਤ ਜਥਾ ਸੁਖ ਪ੍ਰਾਤੀ ਜਾਗੇ,
ਰਾਤ ਦੇ ਸਮੇਂ ਭੋਜਨ ਪਾਣੀ ਛਕ ਕਰਕੇ ਰਾਤ ਬੜੇ ਆਨੰਦ ਦੇ ਨਾਲ ਸੌ ਕਰਕੇ ਬਤੀਤ ਕੀਤੀ, ਅੰਮ੍ਰਿਤ ਵੇਲੇ ਉੱਠੇ ਹਨ।
ਸੋਚ ਇਸ਼ਨਾਨ ਕਰਨ ਸਭ ਲਾਗੇ,
ਸਾਰੇ ਗੁਰਸਿੱਖ ਸੂਰਵੀਰ ਯੋਧੇ ਅੰਮ੍ਰਿਤ ਵੇਲੇ ਉੱਠ ਕਰਕੇ ਸੋਚ ਇਸ਼ਨਾਨ ਕਰਨ ਲੱਗ ਪਏ ਹਨ।
ਵਸਤ੍ਰ ਸ਼ਸਤ੍ਰ ਸਤ ਗੁਰੂ ਸਜਾਏ,
ਉਧਰੋਂ ਗਰੀਬ ਨਿਵਾਸ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਆਪਣੇ ਤਨ ਦੇ ਉੱਪਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੋਹਣੇ ਵਸਤਰ ਸੋਹਣੇ ਸ਼ਸਤਰ ਸਜਾਏ ਹਨ।
ਖੜਗ ਤਨੁਕ ਤਰਕਸ਼ ਅੰਗ ਲਾਏ,
ਆਪਣੇ ਤਨ ਦੇ ਉੱਪਰ ਗਰੀਬ ਨਿਵਾਸ ਸਾਹਿਬ ਜੀ ਨੇ ਕਿਰਪਾਨ ਤਨੁਖ ਅਤੇ ਤਸਕਰ ਤੀਰਾਂ ਵਾਲਾ ਭੱਥਾ ਆਪਣੇ ਮੋਢੇ ਲਾਇਆ ਹੈ।
ਤਿਆਰ ਹੋਣ ਕੋ ਬਜਿਓ ਨਿਸ਼ਾਨਾ,
ਉਹ ਸਮੇਂ ਤਿਆਰ ਹੋਣ ਦੇ ਲਈ ਨਗਾਰੇ ਦੇ ਉੱਪਰ ਚੋਟ ਲੱਗ ਗਈ।
ਜਨ ਕਨ ਕੋਖਤ ਕੋਖ ਮਾਨਾ,
ਮਨੋ ਚਾਰ ਸਵੇਰੇ ਜਦੋਂ ਨਗਾਰੇ ਦੇ ਉੱਪਰ ਚੋਟ ਲੱਗੀ, ਇੰਜ ਲੱਗਿਆ ਜਿਵੇਂ ਕਿਤੇ ਘੋਰ ਬੱਦਲ ਚੜ ਕਰਕੇ ਆਏ ਹੋਣ।
ਕਸੀ ਤੁਰੰਗਨ ਤੰਗ ਬਨਾਏ,
ਔਰ ਬੱਦਲਾਂ ਦੀ ਤਰ੍ਹਾਂ ਗਰਜ ਹੋਈ ਹੈ ਤੇ ਉਸੇ ਸਮੇ ਕਸੇ ਤੁਰੰਗਨ ਤੰਗ ਬਣਾਏ, ਘੋੜਿਆਂ ਦੇ ਉੱਪਰ ਕਾਠੀਆਂ ਕਸ ਦਿੱਤੀਆਂ ਗਈਆਂ।
ਸੁਪੱਟ ਸੁਚੇਤ ਤਿਆਰ ਹੋਏ ਆਏ,
ਸਾਰੇ ਸੂਰਵੀਰ ਯੋਧੇ ਤਿਆਰ ਵਰ ਤਿਆਰ ਹੋ ਕਰਕੇ ਆ ਗਏ ਹਨ।
ਸਤਿਗੁਰ ਲਈ ਪ੍ਰਸਾਦ ਸਮੁਦਾਏ,
ਉਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦਿੱਲੀ ਜਾਣ ਤੋਂ ਪਹਿਲਾਂ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਹੈ। ਪ੍ਰਸ਼ਾਦ ਲੈ ਕਰਕੇ
ਸ੍ਰੀ ਹਰਿਮੰਦਰ ਕੀ ਦਿਸ਼ਿਆ ਏ,
ਗਰੀਬ ਨਿਵਾਸ ਸਾਹਿਬ ਜੀ ਕੜਾ ਪ੍ਰਸ਼ਾਦ ਦੀ ਦੇਗ ਲੈ ਕਰਕੇ ਹਰਿਮੰਦਰ ਸਾਹਿਬ ਵੱਲ ਨੂੰ ਆਏ ਹਨ।
ਕਰੀ ਨਮੋ ਏ ਖਰੇ ਅਗਾਰੀ,
ਹਰਿਮੰਦਰ ਸਾਹਿਬ ਆ ਕਰਕੇ ਅੱਗੇ ਖਲੋ ਕਰਕੇ ਗਰੀਬ ਨਿਵਾਸ ਸਤਿਗੁਰੂ ਜੀ ਨੇ ਨਮਸਕਾਰ ਕੀਤੀ।
ਕੁਸ਼ਲ ਸਕਲ ਇਤ ਬਿਨੇ ਉਚਾਰੀ,
ਨਾਲ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰਿਓ, ਕੁਸ਼ਲ ਪ੍ਰਸੰਨਤਾ ਬਣਾ ਕਰਕੇ ਰੱਖਿਓ।
ਲਖ ਸਥਾਨ ਸ਼ੁਭ ਪਿਤਾ ਪਿਤਾਮਾ,
ਆਪਣੇ ਪਿਤਾ ਜੀ ਦਾ, ਆਪਣੇ ਪਿਤਾਮਾ ਦਾਦਾ ਗੁਰੂ ਜੀ ਦਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਅਸਥਾਨ ਜਾਣ ਕਰਕੇ ਨਤਮਸਤਕ ਹੋਏ।
ਦਈ ਪ੍ਰਦਰਸ਼ਨ ਕੀਨ ਪ੍ਰਣਾਮਾ,
ਤੇ ਗਰੀਬ ਨਿਵਾਸ ਸਾਹਿਬ ਜੀ ਨੇ ਪ੍ਰਕਰਮਾ ਕੀਤੀ, ਪ੍ਰਕਰਮਾ ਕਰਕੇ ਨਤਮਸਤਕ ਹੋਏ, ਨਮਸਕਾਰ ਕੀਤੀ।
ਕਰ ਕੇ ਪੂਜ ਪ੍ਰਸਾਦ ਵਰਤਾਇਓ,
ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਪ੍ਰਕਰਮਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕਿਹਾ, ਗੁਰਸਿੱਖੋ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾ ਦੇਵੋ।
ਸਗਰੀ ਸੰਗਤ ਸਾਦਰ ਪਾਇਓ,
ਸਾਰੀ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਪ੍ਰਾਪਤ ਕੀਤਾ ਹੈ।
ਹੁਣ ਸਤਿਗੁਰ ਨਿਜ ਮਾਤਾ ਪਾਸ,
ਫਿਰ ਸਤਿਗੁਰੂ ਜੀ ਆਪਣੇ ਪੂਜਨੀਕ ਮਾਤਾ ਮਾਤਾ ਗੰਗਾ ਜੀ ਦੇ ਕੋਲ ਆਉਂਦੇ ਨੇ। ਆ ਇਤਿਹਾਸ ਸਾਨੂੰ ਇਸ ਗੱਲ ਦੇ ਲਈ ਪ੍ਰੇਰਨਾ ਕਰਦਾ, ਗੁਰਸਿੱਖਾ ਜੇ ਕਿਤੇ ਤੂੰ ਕਿਸੇ ਵੀ ਕੰਮ ਦੇ ਲਈ ਜਾਣਾ ਜਾਂ ਕਿਤੇ ਦੇਸ਼ ਵਿਦੇਸ਼ ਜਾਣਾ, ਆਪਣੇ ਗੁਰੂ ਦੇ ਅੱਗੇ ਅਰਦਾਸ ਕਰਕੇ ਜਾਵੀ, ਗੁਰੂ ਦੇ ਅੱਗੇ ਬੇਨਤੀ ਕਰਕੇ ਜਾਵੀ, ਫਿਰ ਤੇਰੇ ਸਾਰੇ ਕਾਰਜਾਂ ਵਿੱਚ ਗੁਰੂ ਆਪ ਸਹਾਈ ਹੋਏਗਾ, ਗੁਰੂ ਆਪ ਕਿਰਪਾ ਕਰੇਗਾ। ਤੂੰ ਵਿਦੇਸ਼ ਜਾਣਾ ਹੈ ਜਾਂ ਕਿਸੇ ਕਾਰਜ ਦੇ ਲਈ ਜਾ ਰਿਹਾ ਹੈ, ਆਪਣੇ ਇਸ਼ਟ ਦੇ ਅੱਗੇ ਬੇਨਤੀ ਕਰਕੇ ਜਾਈ ਤੇ ਗੁਰੂ ਤੇਰੇ ਕਾਰਜਾਂ ਦੇ ਵਿੱਚ ਵੀ ਸਹਾਈ ਹੋਏਗਾ। ਤੇ ਫਿਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਵਾਲੀ ਅਵਸਥਾ ਬਣੇਗੀ ਕਿ ਮੇਰਾ ਗੁਰੂ ਮੇਰੇ ਨਾਲ ਹੈ, ਮੈਂ ਗੁਰੂ ਦੇ ਅੱਗੇ ਅਰਦਾਸ ਕਰਕੇ ਆਇਆ, ਤੇ ਜਦੋਂ ਗੁਰੂ ਨਾਲ ਸਮਝ ਲਿਆ ਨਾ ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ, ਫਿਰ ਕਿਸੇ ਕਾਰਜ ਦੇ ਵਿੱਚ ਅੜਕਣਾ ਨਹੀਂ ਪਏਗੀ।
ਸਤ ਸ੍ਰੀ ਅਕਾਲ।
ਫਿਰ ਸਾਰੇ ਕਾਰਜ ਸੰਪੰਨ ਹੋਣਗੇ। ਸਾਨੂੰ ਆ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਗੁਰਸਿੱਖਾ, ਜੇ ਕਿਤੇ ਜਾਣਾ ਹੈ ਤੇ ਅਰਦਾਸ ਕਰਕੇ ਜਾਈ ਗੁਰੂ ਦੇ ਅੱਗੇ। ਰਹਿਤਨਾਮਿਆਂ ਦੇ ਅੰਦਰ ਵੀ ਇਹ ਬਚਨ ਅੰਕਿਤ ਨੇ, ਸਿੱਖ ਦੇਸ਼ ਅਥਵਾ ਪਰਦੇਸ ਸਿਧਾਏ ਆਪਣੇ ਗੁਰੂ ਪੈ ਅਰਦਾਸ ਕਰੇ। ਗੁਰਸਿੱਖ ਦੇਸ਼ ਜਾਂ ਪਰਦੇਸ ਜਾਵੇ, ਉਸ ਤੋਂ ਪਹਿਲਾਂ ਆਪਣੇ ਇਸ਼ਟ ਦੇ ਅੱਗੇ, ਆਪਣੇ ਮਾਲਕ ਦੇ ਅੱਗੇ ਅਰਦਾਸ ਕਰਕੇ ਜਾਵੇ। ਫਿਰ ਸਤਿਗੁਰੂ ਆਪ ਸਹਾਈ ਹੁੰਦੇ ਨੇ, ਆਪ ਕਿਰਪਾ ਕਰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਹਿਲਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਹਰਿਮੰਦਰ ਸਾਹਿਬ ਜਾ ਕਰਕੇ ਜਾਣ ਤੋਂ ਪਹਿਲਾਂ ਅਰਦਾਸ ਕੀਤੀ, ਬੇਨਤੀ ਕੀਤੀ। ਫਿਰ ਪੂਜ ਨੇਕ ਮਾਤਾ ਗੰਗਾ ਜੀ ਦੇ ਕੋਲ ਆਏ ਹਨ।
ਆਈ ਨਮੋ ਕਰ ਦੀ ਤਿਹੁਲਾਸ।
ਫਿਰ ਮਾਤਾ ਜੀ ਦੇ ਕੋਲੇ ਆ ਕਰਕੇ ਨਮਸਕਾਰ ਕੀਤੀ ਹੈ। ਬੜੇ ਪਿਆਰ ਦੇ ਨਾਲ ਮਾਤਾ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮਸਤਕ ਚੁੰਮਿਆ ਹੈ।
ਗਮਨ ਸਮੇਂ ਲਖ ਦ੍ਰਿਗ ਜਲ ਰੋਕਾ।
ਉਹ ਸਮੇਂ ਜਦੋਂ ਸਤਿਗੁਰੂ ਜੀ ਜਾਣ ਲੱਗੇ ਨੇ ਦਿੱਲੀ ਨੂੰ, ਪੂਜ ਨੇਕ ਮਾਤਾ ਗੰਗਾ ਜੀ ਦੇ ਅੰਦਰ ਬਿਰਹਾ ਪੈਦਾ ਹੋਇਆ। ਇਹ ਬਿਰਹਾ ਇੱਕ ਅਗਨ ਹੈ ਤੇ ਜਿਸ ਤਨ ਦੇ ਅੰਦਰ ਇਹ ਬਿਰਹਾ ਪੈਦਾ ਹੋ ਜਾਂਦਾ ਨਾ, ਉਸ ਤਨ ਦੇ ਵਿੱਚ ਉਹ ਤਮਾਮ ਔਗਣਾਂ ਨੂੰ ਜਲਾ ਕਰਕੇ ਰਾਖ ਕਰ ਦਿੰਦਾ ਹੈ। ਅੰਦਰ ਔਗਣ ਨਹੀਂ ਰਹਿੰਦਾ ਉਹਦੇ। ਇਹ ਦੋ ਤਰ੍ਹਾਂ ਦੀਆਂ ਅਗਨਾਂ ਨੇ, ਇੱਕ ਬਿਰਹਾ ਅਗਨ ਹੈ ਤੇ ਦੂਸਰੀ ਚਿੰਤਾ ਅਗਨ ਹੈ। ਚਿੰਤਾ ਅਗਨ ਦੇ ਵਿੱਚ ਜਿਉਂਦੇ ਮਨੁੱਖ ਸੜਦੇ ਨੇ। ਜਿਸ ਮਨੁੱਖ ਦੇ ਅੰਦਰ ਚਿੰਤਾ ਟਿੱਕੀ ਹੋਏਗੀ, ਚਿੰਤਾ ਅਗਨ ਦੇ ਵਿੱਚ ਪਿਆ ਹੋਏਗਾ, ਉਸ ਮਨੁੱਖ ਦੇ ਹਿਰਦੇ ਦੇ ਅੰਦਰੋਂ ਜਿਹੜੇ ਸ਼ੁਭ ਗੁਣ ਨੇ ਉਹ ਜਲ ਕਰਕੇ ਰਾਖ ਹੋ ਜਾਂਦੇ ਨੇ, ਅੰਦਰ ਔਗਣ ਹੀ ਔਗਣ ਟਿਕ ਜਾਂਦੇ ਨੇ। ਤੇ ਜਿਸ ਮਨੁੱਖ ਦੇ ਅੰਦਰ ਬਿਰਹਾ ਅਗਨ ਪੈਦਾ ਹੋ ਜਾਂਦੀ ਹੈ ਤੇ ਬਿਰਹੀ ਹਿਰਦੇ ਦੇ ਅੰਦਰ ਕੋਈ ਔਗਣ ਨਹੀਂ ਰਹਿੰਦਾ, ਉਹ ਔਗਣਾਂ ਨੂੰ ਜਲਾ ਕਰਕੇ ਰਾਖ ਕਰ ਦਿੰਦੀ ਹੈ, ਉੱਥੇ ਗੁਣ ਹੀ ਗੁਣ ਆ ਕਰਕੇ ਵਸ ਜਾਂਦੇ ਨੇ। ਤੇ ਜਦੋਂ ਬਿਰਹਾ ਪੈਦਾ ਹੁੰਦਾ ਹੈ ਤੇ ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਦਾ ਹੈ, ਫਿਰ ਤਮਾਮ ਔਗੁਣਾਂ ਨੂੰ ਧੋ ਕਰਕੇ ਰਾਖ ਕਰ ਦਿੰਦਾ ਹੈ, ਹਿਰਦਾ ਸਾਫ਼ ਕਰ ਦਿੰਦਾ ਹੈ, ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਪੂਜ ਨੇਕ ਮਾਤਾ ਗੰਗਾ ਜੀ ਦੇ ਅੰਦਰ ਬਿਰਹਾ ਪੈਦਾ ਹੋਇਆ, ਅੰਦਰ ਪ੍ਰੇਮ ਪੈਦਾ ਹੋਇਆ ਤੇ ਇਸ ਬਿਰਹੇ ਦੇ ਕਾਰਨ ਨੇਤਰਾਂ ਦੇ ਵਿੱਚੋਂ ਜਲ ਵਹਿਣ ਲੱਗਿਆ ਹੈ ਤੇ ਪੂਜ ਨੇਕ ਮਾਤਾ ਜੀ ਨੇ ਬੜੇ ਜ਼ੋਰ ਦੇ ਨਾਲ ਆਪਣੇ ਨੇਤਰਾਂ ਦੇ ਵਿੱਚੋਂ ਜੋ ਜਲ ਛਲਕ ਰਿਹਾ ਨਾ ਉਸ ਨੂੰ ਰੋਕਿਆ ਹੈ।
ਬਾਰ ਬਾਰ ਸੁਤ ਬਦਨ ਬਿਲੋਕਾ।
ਮਾਤਾ ਜੀ ਦੇ ਹਿਰਦੇ ਦੇ ਅੰਦਰ ਬੜਾ ਪ੍ਰੇਮ ਹੈ, ਬਾਰ ਬਾਰ ਆਪਣੇ ਲਾਲ ਦੇ ਸੁੰਦਰ ਚਿਹਰੇ ਨੂੰ ਤੱਕਦੇ ਹਨ।
ਸ਼੍ਰੀ ਨਾਨਕ ਆਦਿਕ ਗੁਰ ਪੰਚ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਪੰਜ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਮਾਤਾ ਗੰਗਾ ਜੀ ਅਰਦਾਸ ਕਰਦੇ ਹਨ।
ਸਦਾ ਸਹਾਇਕ ਹੋਵੇ ਸੁਖ ਸੰਚ।
ਮਾਤਾ ਗੰਗਾ ਜੀ ਕਹਿੰਦੇ ਨੇ ਵਾਹਿਗੁਰੂ, ਐ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿਰਪਾ ਕਰਿਓ, ਮੇਰੇ ਲਾਲ ਦੇ ਸਦਾ ਹੀ ਅੰਗ ਸੰਗ ਰਹਿਓ।
ਵਿਘਨ ਅਨੇਕ ਵਿਦਾਰਨ ਕਰੇ।
ਤੇ ਜੀਵਨ ਦੇ ਅੰਦਰ ਜਿੰਨੇ ਵੀ ਵਿਘਨ ਪੈ ਰਹੇ ਨੇ, ਰੁਕਾਵਟਾਂ ਆਉਂਦੀਆਂ, ਸਾਰੀਆਂ ਰੁਕਾਵਟਾਂ ਖਤਮ ਕਰ ਦੇਣੀਆਂ, ਸਾਰੇ ਵਿਘਨਾਂ ਦਾ ਨਾਸ ਕਰ ਦੇਣਾ। ਜਿਨ੍ਹਾਂ ਦੀ ਅਰਦਾਸ ਸੱਚੇ ਸਾਹਿਬ ਦੇ ਅੱਗੇ ਹੁੰਦੀ ਹੈ ਨਾ, ਉਹਨਾਂ ਦੇ ਜੀਵਨ ਦੇ ਵਿੱਚੋਂ ਸਾਰੇ ਵਿਘਨ ਖਤਮ ਹੋ ਜਾਂਦੇ ਨੇ, ਸਾਰੀਆਂ ਰੁਕਾਵਟਾਂ ਜੀਵਨ ਦੇ ਅੰਦਰੋਂ ਮਿਟ ਜਾਂਦੀਆਂ ਨੇ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ, ਜਿਨ੍ਹਾਂ ਦੀ ਪ੍ਰਭੂ ਅੱਗੇ ਅਰਦਾਸ ਹੁੰਦੀ ਆ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਵਿਆਪਦਾ ਨਹੀਂ। ਪੂਜਨੀਕ ਮਾਤਾ ਜੀ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਰਹੇ ਨੇ, ਸਤਿਗੁਰੂ ਕਿਰਪਾ ਕਰਿਓ, ਰਹਿਮਤ ਕਰਿਓ, ਮੇਰੇ ਲਾਲ ਦੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਨਾ ਆਵੇ, ਕੋਈ ਵਿਘਨ ਨਾ ਆਵੇ।
ਸਖਾ ਮਿਲਾਏ ਰਿਪਨ ਪਰ ਹਰੇ,
ਇਹ ਸਤਿਗੁਰੂ ਕਿਰਪਾ ਕਰਿਓ, ਇਹਨਾਂ ਨੂੰ ਮਿੱਤਰ ਮਿਲਾਉਣੇ ਨੇ, ਸਖਾ ਮਿਲਾਉਣੇ, ਤੇ ਜਿਹੜੇ ਦੁਸ਼ਮਣ ਆ ਉਹਨਾਂ ਨੂੰ ਦੂਰ ਹੀ ਰੱਖਿਓ।
ਮਸਤਕ ਚੂਮਤ ਗਰੇ ਲਗਾਏ,
ਉਸ ਨੇਕ ਮਾਤਾ ਗੰਗਾ ਜੀ ਦੇ ਹਿਰਦੇ ਅੰਦਰ ਕਿੰਨਾ ਪਿਆਰ ਹੈ, ਕਿੰਨਾ ਪ੍ਰੇਮ ਹੈ, ਆਪਣੇ ਲਾਲ ਦੇ ਮਸਤਕ ਨੂੰ ਚੁੰਮਦੇ ਨੇ, ਮਸਤਕ ਨੂੰ ਚੁੰਮ ਕਰਕੇ ਗਰੇ ਲਗਾਏ, ਬੜੇ ਪਿਆਰ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਲਵਕੜੀ ਵਿੱਚ ਲੈਂਦੇ ਨੇ, ਆਪਣੇ ਕੰਠ ਨਾਲ ਲਾਉਂਦੇ ਹਨ।
ਭਈ ਬੇਬਸ ਕੁਛ ਕਹਿਓ ਨਾ ਜਾਏ,
ਮਾਤਾ ਜੀ ਬੇਬਸ ਹੋ ਗਏ ਨੇ, ਕੁਝ ਕਿਹਾ ਨਹੀਂ ਜਾ ਰਿਹਾ।
ਗਯੋ ਗਰਾ ਪਰ ਗਦ ਗਦ ਬਾਣੀ,
ਇੰਨਾ ਪ੍ਰੇਮ ਦੇ ਨਾਲ ਗਲਾ ਭਰ ਗਿਆ ਹੈ, ਗਦ ਗਦ ਹੋਏ ਹਨ, ਮਾਤਾ ਜੀ ਦੇ ਅੰਦਰ ਪ੍ਰੇਮ ਹੈ, ਪ੍ਰੇਮ ਦੇ ਕਾਰਨ ਗਲਾ ਭਰ ਚੁੱਕਾ ਹੈ।
ਸੁਤ ਸਨੇ ਮੈਂ ਮਤ ਲਪਟਾਨੀ,
ਆਪਣੇ ਪੁੱਤਰ ਮੋਹ ਦੇ ਵਿੱਚ ਹੀ ਮਾਤਾ ਗੰਗਾ ਜੀ ਟਿਕੇ ਹੋਏ ਹਨ।
ਕਹਿ ਬੋ ਬਾਰ ਧੀਰ ਗੁਰਦੀਨੀ,
ਫਿਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੂਜਨੀਕ ਮਾਤਾ ਮਾਤਾ ਗੰਗਾ ਜੀ ਨੂੰ ਬੜੇ ਵਾਰੀ ਕਹਿ ਕੇ ਧੀਰਜ ਦਿੱਤਾ, ਹੌਸਲਾ ਦਿੱਤਾ ਹੈ।
ਆਹੋ ਮਾਤ ਤੁਮ ਸੁਮਤ ਪ੍ਰਬੀਨੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਬੜੇ ਸੁਮਤਵਾਨ ਹੋ, ਬੜੇ ਸਿਆਣੇ ਹੋ।
ਅਪਰਨ ਕੋ ਸਮਝਾਵਨ ਬਣੇ,
ਜੇ ਕਿਸੇ ਹੋਰ ਕੋਈ ਮਨੁੱਖ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਉਹਨਾਂ ਨੂੰ ਸਮਝਾਉਣਾ ਬਣਦਾ ਹੈ।
ਕਿਉਂ ਉਰ ਕਰਤ ਕਸ਼ਟ ਕੇ ਸਨੀ,
ਹੇ ਮਾਤਾ ਜੀ ਤੁਸੀਂ ਐਵੇਂ ਕਿਉਂ ਦੁਖੀ ਹੋ ਰਹੇ ਹੋ, ਕਿਉਂ ਐਵੇਂ ਮਨ ਦੇ ਅੰਦਰ ਕਸ਼ਟ ਰੱਖਿਆ ਹੈ।
ਕੀਤਕ ਦਿਨ ਮੈਂ ਸੁਖ ਸੋ ਆਵੀ,
ਮੈਂ ਕੀਤਕ ਦਿਨਾਂ ਦੇ ਵਿੱਚ ਕੁਝ ਕੁ ਦਿਨਾਂ ਵਿੱਚ ਸੁਖ ਦੇ ਨਾਲ ਆਨੰਦ ਦੇ ਨਾਲ ਤੁਹਾਡੇ ਕੋਲ ਆਵਾਂਗਾ।
ਬਸੇ ਨਿਕਟ ਆਨੰਦ ਉਪਜਾਵੀ,
ਮੈਂ ਤੁਹਾਡੇ ਕੋਲੇ ਆ ਕਰਕੇ ਰਵਾਂਗਾ, ਆਨੰਦ ਵਿੱਚ ਰਵਾਂਗਾ।
ਸੁਨ ਜਨਨੀ ਬੋਲੀ ਬੜ ਭਾਗਨ,
ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਿਲਾਸੇ ਵਾਲੇ ਬਚਨ ਸੁਣ ਕਰਕੇ ਕਹਿਣ ਲੱਗੀ, ਮੈਂ ਬਹੁਤ ਵੱਡਿਆਂ ਭਾਗਾਂ ਵਾਲੀ ਹਾਂ।
ਸੁੰਦਰ ਸੂਰਤ ਸੁਤੇ ਅਨੁਰਾਗਨ,
ਮਾਤਾ ਗੰਗਾ ਜੀ ਦੇ ਆਪਣੇ ਸੋਹਣੇ ਸੁੰਦਰ ਲਾਲ ਦੇ ਚਿਹਰੇ ਦੇ ਪ੍ਰਤੀ ਮਨ ਦੇ ਅੰਦਰ ਬੜਾ ਅਨੁਰਾਗ ਪੈਦਾ ਹੋਇਆ, ਬੜਾ ਪ੍ਰੇਮ ਪੈਦਾ ਹੋਇਆ ਲਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੇਖਣ ਦੇ ਲਈ ਮਾਤਾ ਜੀ ਬੜੇ ਉਤਾਵਲੇ ਰਹਿੰਦੇ ਹਨ।
ਪੁੱਤਰ ਸੁਣੋ ਬੜ ਯਤਨ ਕਰਨ ਤੇ,
ਮਾਤਾ ਗੰਗਾ ਜੀ ਕਹਿਣ ਲੱਗੇ, ਹੇ ਲਾਲ ਜੀ ਮੇਰੀ ਗੱਲ ਸੁਣੋ, ਤੁਸੀਂ ਬਹੁਤ ਵੱਡੇ ਜੋ ਯਤਨ ਕਰ ਰਹੇ ਹੋ।
ਪ੍ਰਾਪਤ ਭਈ ਆਪ ਦੁਤੀਵੰਤੇ,
ਆਪ ਜੀ ਨੂੰ ਇਹ ਜੋ ਤਾਕਤਾਂ ਨੇ ਪ੍ਰਾਪਤ ਹੋਈਆਂ ਹਨ।
ਪੁਨ ਸ਼ਤੁਰਨ ਬੋ ਬਿਗਨੀ ਉਠਾਏ,
ਹੇ ਲਾਲ ਜੀ ਪਰ ਫੇਰ ਵੀ ਜਿਹੜਾ ਸ਼ਤਰੂ ਆ ਨਾ ਉਹ ਬੜੇ ਵਿਘਨ ਪੈਦਾ ਕਰਦਾ, ਬੜੀਆਂ ਰੁਕਾਵਟਾਂ ਖੜੀਆਂ ਕਰਦਾ, ਜਿਹੜਾ ਦੁਸ਼ਮਣ ਹੈ ਉਹ ਅਣਹੋਈ ਬਾਤ ਕਰਦਾ ਹੈ। ਲਾਲ ਜੀ ਤੁਸੀਂ ਸਦਾ ਸੁਚੇਤ ਹੋ ਕਰਕੇ ਰਹਿਣਾ ਹੈ।
ਨਿਜ ਕਰ ਦੇ ਕਰ ਗੁਰੂ ਬਚਾਏ,
ਨਿਜ ਕਰ ਦੇ ਕਰ ਗੁਰੂ ਬਚਾਏ, ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਤੇ ਤੁਹਾਨੂੰ ਸਤਿਗੁਰੂ ਜੀ ਇਹਨਾਂ ਦੁਸ਼ਟਾਂ ਤੋਂ ਹੱਥ ਦੇ ਕਰਕੇ ਬਚਾਉਣ।
ਅਬਲੋ ਮੈਂ ਤੁਮ ਪਾਰਨ ਕੀਨੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੂਜਨੀਕ ਮਾਤਾ ਗੰਗਾ ਜੀ ਕਹਿਣ ਲੱਗੇ, ਲਾਲ ਜੀ ਅੱਜ ਤੱਕ ਮੈਂ ਤੁਹਾਨੂੰ ਪਾਲਦੀ ਰਹੀ ਹਾਂ।
ਦੇਖਤ ਮੈਂ ਨਿਤ ਤ੍ਰਿਪਤ ਬਹੀਨੇ,
ਮੈਂ ਸਦਾ ਹੀ ਤੁਹਾਨੂੰ ਵੇਖ ਕਰਕੇ ਰੱਜ ਜਾਂਦੀ ਰਹੀ, ਤੇ ਤੁਹਾਡੇ ਤੋਂ ਬਿਨਾਂ ਜੇ ਦਰਸ਼ਨ ਨਾ ਹੋਣ ਤੇ ਕਦੇ ਤ੍ਰਿਪਤੀ ਨਹੀਂ ਸੀ ਆਉਂਦੀ, ਕਦੇ ਰਜ਼ੇਵਾ ਨਹੀਂ ਸੀ ਆਉਂਦਾ।
ਇੱਕ ਪੁੱਤਰਾ ਦੇਖੋ ਦਿਸ਼ਮੋਈ,
ਮੇਰੇ ਕੋਲੇ ਇੱਕੋ ਹੀ ਅੱਖਾਂ ਦਾ ਤਾਰਾ ਹੈ, ਤੇ ਉਹ ਵੀ ਪੁੱਤਰ ਹੁਣ ਅੱਖਾਂ ਤੋਂ ਓਹਲੇ ਹੋਣ ਲੱਗਿਆ, ਦੂਰ ਜਾਣ ਲੱਗਿਆ ਹੈ।
ਮਿਲੋ ਤੁਰਤ ਜਿਮ ਸੁਖ ਮਨ ਹੋਈ।
ਹੇ ਲਾਲ ਜੀ, ਤੁਸੀਂ ਕਿਰਪਾ ਕਰਿਓ, ਜਲਦੀ ਹੀ ਆ ਕਰਕੇ ਮੈਨੂੰ ਮਿਲਿਓ, ਜਿਵੇਂ ਵੀ ਮੈਨੂੰ ਸੁਖ ਪ੍ਰਾਪਤ ਹੋ ਸਕੇ ਉਸ ਤਰ੍ਹਾਂ ਕਰਿਓ। ਇਸ ਤਰ੍ਹਾਂ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿ ਰਹੇ ਹਨ।
ਹੇ ਜਨਨੀ, ਜਬ ਅਵਸਰ ਪਾਵੋ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੂਜਨੀਕ ਮਾਤਾ ਗੰਗਾ ਜੀ ਦੀ ਬੇਨਤੀ ਸੁਣ ਕਰਕੇ ਕਹਿਣ ਲੱਗੇ, ਮਾਂ ਜਦੋਂ ਵੀ ਮੈਂ ਸਮਾਂ ਪ੍ਰਾਪਤ ਕਰਾਂਗਾ, ਜਦੋਂ ਵੀ ਮੈਨੂੰ ਵਿਹਲ ਮਿਲੀ,
ਤੁਮਕੋ ਸਿਮਰ ਤੁਰਤ ਹੀ ਆਵੋ,
ਮੈਂ ਤੁਹਾਨੂੰ ਯਾਦ ਕਰਕੇ ਤੁਰੰਤ ਹੀ ਮੈਂ ਤੁਹਾਡੇ ਕੋਲ ਆ ਜਾਵਾਂਗਾ।
ਕਰੋ ਆਨੰਦ ਵਿਦਾ ਅਬ ਦੀਜੇ।
ਇਹ ਮਾਤਾ ਜੀ ਹੁਣ ਮੇਰੇ ਤੇ ਕਿਰਪਾ ਕਰੋ, ਹੁਣ ਤੁਸੀਂ ਮੈਨੂੰ ਵਿਦਾਇਗੀ ਦਿਓ।
ਸਤਿਗੁਰ ਸੌਂਪ ਅਸੀਸ ਪਨੀਜੇ।
ਤੇ ਤੁਸੀਂ ਮੈਨੂੰ ਸੱਚੇ ਸਤਿਗੁਰੂ ਨੂੰ ਸੌਂਪ ਦਿਓ ਤੇ ਅਸੀਸ ਦੇਵੋ ਕਿ ਸਤਿਗੁਰੂ ਸਦਾ ਤੁਹਾਡੇ ਅੰਗ ਸੰਗ ਹੋਵੇ, ਐਸੀ ਅਸੀਸ ਬਖਸ਼ੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪੂਜਨੀਕ ਮਾਤਾ ਗੰਗਾ ਜੀ ਨੂੰ ਇਸ ਤਰ੍ਹਾਂ ਬੇਨਤੀ ਕਰ ਰਹੇ ਹਨ।
ਇਮਕੈ ਬੰਧਨ ਕਰ ਘਰ ਨਿਕਸੇ।
ਇਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਨਮਸਕਾਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਘਰੋਂ ਬਾਹਰ ਨਿਕਲੇ ਹਨ।
ਕਮਲ ਵਿਸ਼ਾਲ ਬਿਲੋਚਨ ਬਿਗਸੇ।
ਗਰੀਬਨ ਵਾਹ ਸਤਿਗੁਰੂ ਜੀ ਦੇ ਕਮਲ ਵਰਗੇ ਨੇਤਰ ਖੇੜੇ ਵਿਚ ਹਨ।
ਸ਼ੁਭ ਸਜਾਏ ਸੇਵਕ ਆ ਲਿਆਯੋ।
ਤਾਂ ਉਸ ਸਮੇ ਸੋਹਣਾ ਸੁੰਦਰ ਘੋੜਾ ਸਜਾ ਕਰਕੇ ਇੱਕ ਸੇਵਕ ਸਤਿਗੁਰਾਂ ਦੇ ਲਈ ਲੈ ਕਰਕੇ ਆਇਆ।
ਸ਼੍ਰੀ ਸਤਿਗੁਰ ਨਾਨਕ ਉਰ ਧਿਆਯੋ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੋੜੇ ਦੀ ਸਵਾਰੀ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿਮਰਿਆ ਹੈ।
ਭਈ ਅਰੂੜਨ ਜਬੇ ਗੁਸਾਈ।
ਤੇ ਗੁਰਸਿੱਖਾ, ਤੂੰ ਵੀ ਗੱਡੀ ਦੇ ਉੱਪਰ ਬੈਠਦਾ ਨਾ, ਸੀਟ ਤੇ ਬੈਠਦਾ, ਡਰਾਈਵਰ ਦੀ ਸੀਟ ਤੇ ਬੈਠਣ ਤੋਂ ਪਹਿਲਾਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਿਆ ਕਰ, ਅਰਦਾਸ ਕਰਿਆ ਕਰ। ਮੋਟਰਸਾਈਕਲ ਦੀ ਕਿੱਕ ਮਾਰਨ ਤੋਂ ਪਹਿਲਾਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਿਆ ਕਰ ਕੇ ਸਤਿਗੁਰੂ ਕਿਰਪਾ ਕਰੀ, ਵਿਘਨਾਂ ਤੋਂ ਬਚਾ ਕਰਕੇ ਰੱਖੀ। ਸਤਿਗੁਰੂ ਆਪ ਸਹਾਈ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੋੜੇ ਦੀ ਸਵਾਰੀ ਕਰਨ ਤੋਂ ਪਹਿਲਾਂ, ਕਾਠੀ ਤੇ ਬੈਠਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ, ਅਰਦਾਸ ਕਰਕੇ ਬੇਨਤੀ ਕਰਕੇ ਸਤਿਗੁਰੂ ਜੀ ਘੋੜੇ ਉੱਪਰ ਅਸਵਾਰ ਹੋਏ ਹਨ।
ਤੁਨ ਦੁੰਦ ਪਹਨ ਡਾਂਕੇ ਉਠਾਈ।
ਫਿਰ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਕਿਹਾ, ਨਗਾਰਚੀਆਂ ਨੂੰ, ਕਿ ਤੁਸੀਂ ਨਗਾਰਿਆਂ ਦੇ ਉੱਪਰ ਚੋਟਾਂ ਲਾ ਦੇਵੋ। ਸਤਿਗੁਰਾਂ ਦਾ ਹੁਕਮ ਪਾ ਕਰਕੇ ਉਹਨਾਂ ਨਗਾਰਚੀ ਗੁਰਸਿੱਖਾਂ ਨੇ ਨਗਾਰਿਆਂ ਦੇ ਉੱਪਰ ਚੋਟਾਂ ਲਾ ਦਿੱਤੀਆਂ।
ਅਸ ਅਸਵਾਰ ਹੋਏ ਕਰ ਚਾਲੇ।
ਉਸ ਸਮੇਂ ਜਿੰਨੇ ਵੀ ਘੋੜ ਸਵਾਰ ਨੇ ਉਹ ਸਾਰੇ ਤਿਆਰ ਵਰਤਿਆਰ ਹੋ ਕੇ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਸਤਿਗੁਰਾਂ ਦੇ ਨਾਲ ਚੱਲ ਪਏ।
ਸੰਗ ਸੁਪੱਟ ਚੜ ਗਏ ਅਸ ਟਾਲੇ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਇਹ ਸੂਰਵੀਰ ਯੋਧੇ ਆਪਣੇ ਹੱਥਾਂ ਦੇ ਵਿੱਚ ਕਿਰਪਾਨਾਂ ਤੇ ਢਾਲਾਂ ਪਕੜ ਕਰਕੇ ਚੱਲ ਪਏ।
ਸ਼ਗਨ ਪਏ ਚੋਂ ਦਿਸ਼ਤੇ ਨੀਕੇ।
ਚਾਰ ਸਵੇਰੇ ਤੋਂ ਸੋਹਣੇ ਸੁੰਦਰ ਜਿਹੜੇ ਸ਼ਗਨ ਨੇ ਕਵੀ ਜੀ ਕਹਿਣ ਲੱਗੇ, ਉਹ ਦਿਖਾਈ ਦੇਣ ਲੱਗੇ।
ਅਵਲੋਕਤ ਹੁਲ ਸਾਵਨ ਜੀ ਕੇ।
ਔਰ ਇਹਨਾਂ ਸ਼ਗਨਾਂ ਨੂੰ ਵੇਖ ਕਰਕੇ ਹਰ ਕੋਈ ਬੜਾ ਹੁਲਾਸ ਦੇ ਵਿੱਚ ਆ ਜਾਂਦਾ, ਬੜਾ ਪ੍ਰਸੰਨ ਹੁੰਦਾ ਹੈ।
ਸ਼ਤਰੂ ਬਿਨਾਸ਼ ਜਨਾਵਨ ਕਰਈ।
ਇਹ ਜਿਹੜੇ ਸਾਗਾ ਨੇ ਇਹ ਬਿਨਾਸ਼ ਜਨਾ ਰਹੇ ਨੇ ਕਿ ਸ਼ਤਰੂ ਦਾ, ਦੁਸ਼ਮਣ ਦਾ ਵਿਨਾਸ਼ ਹੋਏਗਾ। ਦੁਸ਼ਮਣ ਨੂੰ ਜੜਾਂ ਤੋਂ ਉਖੇੜ ਕਰਕੇ ਰੱਖ ਦੇਣਾ ਹੈ।
ਸਤਿਗੁਰ ਹਿਦ ਕੋ ਵਿਦਤਾ ਚਰਈ।
ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਸੰਸਾਰ ਦੇ ਅੰਦਰ ਉਜਾਗਰ ਹੋਏਗੀ।
ਧੌਂਸਾ ਧੁੰਕਤ ਜਾਤ ਅਗਾਰੀ।
ਤੇ ਅੱਗੇ ਅੱਗੇ ਧੌਂਸੇ ਧੁੰਕਦੇ ਜਾ ਰਹੇ ਹਨ।
ਜਮੋ ਤੁਰੰਗਨ ਬਲੀ ਪਿਛਾਰੀ।
ਔਰ ਬਹੁਤ ਜ਼ਿਆਦਾ ਜਿਹੜੇ ਤਾਕਤਵਰ ਘੋੜੇ ਨੇ ਉਹ ਘੋੜਿਆਂ ਦੇ ਉੱਪਰ ਚੜ ਕਰਕੇ ਸਤਿਗੁਰੂ ਜੀ ਦੇ ਨਾਲ ਇਹ ਫੌਜ ਸਾਰੀ ਜਾ ਰਹੀ ਹੈ। ਘੋੜ ਸਵਾਰ 2200 ਘੋੜ ਸਵਾਰ ਸਤਿਗੁਰਾਂ ਦੇ ਨਾਲ ਨੇ। ਇਹ ਸਾਰੀ ਚੰਮੂ ਸਾਰੀ ਫੌਜ ਸਤਿਗੁਰਾਂ ਦੇ ਨਾਲ ਜਾ ਰਹੀ ਹੈ।
ਕਿੰਚ ਬੇਗ ਅਰ ਖਾਨ ਵਜ਼ੀਰ,
ਕਿੰਚ ਬੇਗ ਤੇ ਵਜ਼ੀਰ ਖਾਨ
ਪਏ ਅਰੂੜਨ ਗਮਨੇ ਤੀਰ।
ਔਰ ਇਹ ਵੀ ਸਤਿਗੁਰਾਂ ਦੇ ਅੱਗੇ ਅੱਗੇ ਕਿੰਚ ਬੇਗ ਤੇ ਵਜ਼ੀਰ ਖਾਨ ਜਾ ਰਹੇ ਹਨ।
ਹਯਨ ਕੁਦਾਵਤ ਮਾਰਗ ਜਾਤੇ,
ਘੋੜਿਆਂ ਨੂੰ ਭਜਾਉਂਦੇ ਹੋਏ ਅੱਗੇ ਅੱਗੇ ਤੁਰੇ ਜਾ ਰਹੇ ਹਨ।
ਆਯੁਧ ਵਿਦਿਆ ਮੈਂ ਉਮਹਾਤੇ,
ਅਯੁੱਧ ਵਿਦਿਆ ਦੇ ਵਿੱਚ ਬੜੇ ਹੀ ਉਹ ਪ੍ਰਬਲ ਨੇ, ਬੜੇ ਸਿਆਣੇ ਹਨ।
ਦੋਏ ਕੋਸ ਪਰ ਕੀਨਸ ਡੇਰਾ,
ਦੋ ਕੋਹ ਦੀ ਦੂਰੀ ਤੇ ਜਾ ਕਰਕੇ ਉਤਾਰਾ ਕੀਤਾ ਹੈ, ਉੱਤੇ ਡੇਰਾ ਕੀਤਾ ਹੈ। ਇੱਕ ਕੋਹ ਡੇਢ ਮੀਲ ਦਾ ਹੈ ਤੇ ਇੱਕ ਮੀਲ ਡੇਢ ਕਿਲੋਮੀਟਰ ਦਾ ਹੈ, ਭਾਵ ਇੱਕ ਕੋਹ ਸਵਾ ਕੁ ਦੋ ਕਿਲੋਮੀਟਰ ਦਾ ਬਣ ਜਾਂਦਾ। ਜੋ ਵਿਦਵਾਨਾਂ ਨੇ ਇਸ ਪੈਂਡੇ ਦਾ ਮਾਪਦੰਡ ਇਸ ਤਰ੍ਹਾਂ ਬਣਾਇਆ ਕਿ ਦੋ ਕੋਹ ਤੇ ਜਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਤਾਰਾ ਕੀਤਾ। ਸਾਢੇ ਕੁ ਚਾਰ ਕਿਲੋਮੀਟਰ ਦੀ ਦੂਰੀ ਤੇ ਜਾ ਕਰਕੇ ਸਤਿਗੁਰਾਂ ਨੇ ਉਤਾਰਿਆ ਕੀਤਾ ਹੈ।
ਉਤਰੇ ਗੁਰੂ ਜਾਏ ਤਿਸ ਬੇਰਾ,
ਔਰ ਦੋ ਕੋਹ ਦੀ ਦੂਰੀ ਤੇ ਜਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾ ਕਰਕੇ ਉਤਰੇ ਹਨ।
ਉਤੋ ਮਖਮਲੀ ਤੰਬੂ ਸੁੰਦਰ,
ਇੱਕ ਬਹੁਤ ਵਧੀਆ ਮਖਮਲੀ ਸੋਹਣਾ ਸੁੰਦਰ ਤੰਬੂ ਲੱਗਿਆ ਹੈ।
ਉਪਰ ਜ਼ਰੀ ਪਸ਼ਮ ਪੱਟ ਅੰਦਰ,
ਉਹਦੇ ਉਪਰ ਬਹੁਤ ਵਧੀਆ ਜ਼ਰੀਦਾਰ ਪਸ਼ਮਿਆਨਾ ਲੱਗਿਆ ਹੋਇਆ ਤੇ ਅੰਦਰ ਉਹਦੇ ਰੇਸ਼ਮ ਲੱਗਿਆ ਹੋਇਆ ਹੈ।
ਚਾਂਦੀ ਚੋਬ ਚਤਰ ਕੀ ਰਚੀ,
ਅੰਦਰ ਰੇਸ਼ਮ ਦਾ ਕੱਪੜਾ ਲੱਗਿਆ, ਬਹੁਤ ਸੋਹਣਾ ਸੁੰਦਰ ਇਹ ਤੰਬੂ ਹੈ। ਤੇ ਜਿਹੜੇ ਚੋਬਦਾਰ ਨੇ ਉਹਨਾਂ ਦੇ ਕੋਲੇ ਚੋਬਾਂ ਬੜੀਆਂ ਸੋਹਣੀਆਂ ਸੁੰਦਰ ਫੜੀਆਂ ਨੇ, ਮਾਨੋ ਕਿਸੇ ਚਤਰ ਚੰਗੇ ਸੋਹਣੇ ਸੁੰਦਰ ਕਾਰੀਗਰ ਨੇ ਇਹ ਘੜੀਆਂ ਹਨ।
ਕੰਚਨ ਕਲਸ ਰੁਚਰ ਦੁੱਤ ਖਚੀ,
ਇਹਨਾਂ ਦੇ ਉੱਪਰ ਜਿਹੜੇ ਕਲਸ ਨੇ ਉਹ ਸੋਨੇ ਦੇ ਨੇ, ਬਹੁਤ ਵਧੀਆ ਸੋਭਾ ਪਾ ਰਹੇ ਹਨ।
ਅਪਰ ਕਨਾਤ ਚਾਨਣੀ ਚਾਰੂ,
ਫਿਰ ਚਾਰ ਸਵੇਰੇ ਕਨਾਤਾਂ ਤੇ ਉੱਪਰ ਜਿਹੜੇ ਚਾਨਣੀ ਆ ਉਹ ਵੀ ਬਹੁਤ ਸੋਹਣੀ ਹੈ।
ਰੇਸ਼ਮ ਡੋਰ ਖਿੱਚੀ ਦਿਸ਼ ਚਾਰ,
ਚਾਰ ਸਵੇਰੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਇਹਨੂੰ ਖਿੱਚ ਕਰਕੇ ਰੱਖਿਆ ਹੈ।
ਪ੍ਰਿਯੰਕ ਡਸਾਏ ਨਵੀਨੋ,
ਤੇ ਇਹਦੇ ਵਿਚਕਾਰ ਤੰਬੂ ਦੇ ਵਿਚਕਾਰ ਸੋਹਣਾ ਸੁੰਦਰ ਇੱਕ ਪ੍ਰਿਯੰਕ ਪਲੰਘ ਡਾਇਆ ਹੋਇਆ ਹੈ।
ਸਵੱਛ ਬਿਛੋਨਾ ਛਾਦਨ ਕੀਨੋ,
ਨਵੀਨ ਪਲੰਘ ਸਤਿਗੁਰਾਂ ਦੇ ਲਈ ਡਾਇਆ ਹੈ ਤੇ ਉੱਪਰ ਸੋਹਣੀ ਸੁੰਦਰ ਜਿਹੜੀ ਵਿਛਾਈ ਆ ਉਹ ਕੀਤੀ ਹੈ। ਗੁਰਸਿੱਖਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਆਪਣੇ ਗ੍ਰਹਿ ਵਿਖੇ ਲੈ ਕੇ ਆਉਣਾ ਨਾ, ਸਤਿਗੁਰੂ ਜੀ ਦੇ ਮੁਬਾਰਕ ਚਰਨ ਪਵਾਉਣਾ ਹੈ। ਇਸ ਗੱਲ ਦਾ ਧਿਆਨ ਰੱਖਿਆ ਕਰ, ਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਵੀਨ ਪਲੰਘ ਦੇ ਉੱਪਰ ਬੈਠੇ ਨੇ, ਸੋਹਣੀ ਸੁੰਦਰ ਵਿਛਾਈ ਕੀਤੀ ਹੈ, ਨਵੀਨ ਵਿਛਾਈ ਕੀਤੀ ਹੈ। ਗੁਰਸਿੱਖਾ, ਜੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾਉਣੇ ਹਨ ਤੇ ਸੋਹਣਾ ਪਲੰਘ ਸਤਿਗੁਰਾਂ ਦੇ ਲਈ ਤੇ ਸੋਹਣੀ ਸੁੰਦਰ ਨਵੀਨ ਵਿਛਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ ਚਾਹੀਦੀ ਹੈ। ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਸਿੱਖਾ ਤੂੰ ਕਰੇਗਾ ਨਾ, ਉਹਨਾਂ ਤੇਰਾ ਬੜਿਆ ਸਤਿਕਾਰ ਸੰਸਾਰ ਵਿੱਚ ਹੋਏਗਾ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ, ਸਤਿਕਾਰ ਕੀਤਾ, ਉਹਨਾਂ ਨੇ ਸੰਸਾਰ ਦੇ ਅੰਦਰ ਮਾਨ, ਇੱਜ਼ਤ, ਵਡਿਆਈ, ਸੁਰਤ ਹਾਸਲ ਕੀਤੀ ਹੈ। ਗੁਰਸਿੱਖਾ, ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਸਤਿਕਾਰ ਕਰੇਗਾ ਉਹਨਾਂ ਥੋੜਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਨਵੀਨ ਪਲੰਘ ਡਾਹਿਆ, ਉਤੇ ਸੋਹਣੀ ਸੁੰਦਰ ਵਿਛਾਈ ਕੀਤੀ ਹੈ।
ਸੇਜ ਬੰਦ ਬੜ ਗੁੰਫੇ ਜਰੀ,
ਔਰ ਸੇਜ ਬੰਦ ਵੀ ਜਿਹੜੇ ਨੇ ਉਹ ਬਹੁਤ ਵਧੀਆ ਚੰਗੀ ਤਰ੍ਹਾਂ ਮੜ ਕਰਕੇ ਗੁੰਦ ਕਰਕੇ ਰੱਖੇ ਹਨ।
ਐਂਚ ਚੌ ਦਿਸ਼ ਬੰਧਨ ਕਰੀ,
ਉਹਨਾਂ ਨੂੰ ਚਾਰ ਸਵੇਰੇ ਤੋਂ ਖਿੱਚ ਕਰਕੇ ਬੰਨਿਆ ਹੈ।
ਤਰਿਓ ਮ੍ਰਿਦੁਲ ਸੁੰਦਰ ਉਪਤਾਨ,
ਔਰ ਬਹੁਤ ਵਧੀਆ ਸੋਹਣਾ ਸੁੰਦਰ ਇੱਕ ਤਕੀਆ ਸਰਾਣਾ ਸਤਿਗੁਰਾਂ ਦੇ ਲਈ ਉੱਪਰ ਰੱਖਿਆ ਹੈ।
ਯਾਤੇ ਉਤਰ ਗੁਰੂ ਭਗਵਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਤੋਂ ਉਤਰੇ ਹਨ,
ਚੜ ਪ੍ਰਿਅੰਕ ਪਰ ਬੈਠ ਬਿਰਾਜੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਸਮੇਂ ਘੋੜੇ ਤੋਂ ਉਤਰ ਕਿਰਕੇ ਪਲੰਗ ਦੇ ਉੱਪਰ ਜਾ ਕਰਕੇ ਬਿਰਾਜਮਾਨ ਹੋਏ ਹਨ।
ਜਿਨਕੇ ਨਾਮ ਲੀਤ ਜਮ ਲਾਜੇ,
ਜਿਨ੍ਹਾਂ ਦਾ ਨਾਮ ਲਿਆ ਜਮ ਲੱਜਤ ਹੋ ਕਰਕੇ ਦੌੜ ਜਾਂਦੇ ਹਨ।
ਫਰਸ਼ ਵਿਸਾਲ ਚੌਂ ਦਿਸ ਹੋਵਾ,
ਚਾਰ ਸਵੇਰੇ ਸੋਹਣੇ ਸੁੰਦਰ ਵਿਛਾਈ ਕੀਤੀ ਗਈ, ਗਲੀਚੇ ਵਿਛਾਏ ਗਏ।
ਉਪਜਤ ਹਰਕ ਬੈਠ ਜਿਨ ਜੋਵਾ,
ਔਰ ਗੁਰਸਿੱਖ ਬੜੇ ਖੁਸ਼ ਹੋ ਕਰਕੇ ਸਤਿਗੁਰਾਂ ਦੇ ਕੋਲ ਬੈਠਦੇ ਹਨ।
ਗਨ ਮਸੰਦ ਅਰ ਬ੍ਰਿਧ ਗੁਰਦਾਸ,
ਬਹੁਤ ਸਾਰੇ ਮਸੰਦ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ।
ਜੇਠਾ ਲੰਘ ਪਿਰਾਣਾ ਪਾਸ,
ਭਾਈ ਜੇਠਾ ਜੀ, ਭਾਈ ਲੰਘਾ ਜੀ, ਭਾਈ ਪੁਰਾਣਾ ਜੀ ਸਤਿਗੁਰਾਂ ਦੇ ਕੋਲ ਹਨ।
ਅਪਰ ਸਿੱਖ ਸਗਰੇ ਚੱਲ ਆਏ,
ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੁਰੂ ਕੇ ਸਿੱਖ ਸਤਿਗੁਰਾਂ ਦੇ ਕੋਲ ਚੱਲ ਕਰਕੇ ਆਏ ਹਨ।
ਹਰ ਨਾਰੀ ਪੁਰਤੇ ਉਮਡਾਏ,
ਨਗਰ ਦੀਆਂ ਇਸਤਰੀਆਂ ਤੇ ਮਨੁੱਖ ਵੀ ਸਤਿਗੁਰਾਂ ਦੇ ਕੋਲ ਚੱਲ ਕਰਕੇ ਆਏ ਹਨ।
ਯਥਾ ਸ਼ਕਤ ਲੇ ਪਾਨ ਉਪਾਇਨ,
ਯਥਾ ਸ਼ਕਤ ਆਪਣੇ ਹੱਥਾਂ ਦੇ ਵਿੱਚ ਭੇਟਾਵਾਂ ਲੈ ਕਰਕੇ ਸਤਿਗੁਰਾਂ ਦੇ ਕੋਲ ਆਏ।
ਅਰਪੇ ਆਨ ਗੁਰੂ ਕੇ ਪਾਇਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਕੀਤੀਆਂ।
ਸੁਪਾਟੇ ਆਏ ਗਨ ਲੱਗਿਓ ਦੀਵਾਨ,
ਸੂਰਵੀਰ ਯੋਧੇ ਆ ਕਰਕੇ ਬੈਠ ਗਏ ਨੇ, ਦੀਵਾਨ ਸਜ ਗਿਆ।
ਗਾਏ ਰਬਾਬੀ ਰਾਗ ਮਹਾਨ,
ਗੁਰੂ ਕੇ ਰਬਾਬੀ ਸਿੱਖ ਆ ਕਰਕੇ ਬੜੇ ਪਿਆਰ ਦੇ ਨਾਲ ਕੀਰਤਨ ਕਰਨ ਲੱਗੇ ਹਨ।
ਚਮਰ ਚਾਰੂ ਚਲਾ ਚਲ ਟੁਰੰਤਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਪਰ ਬੜੇ ਸੋਹਣਾ ਸੁੰਦਰ ਚੌਰ ਸਾਹਿਬ ਝੁੱਲ ਰਿਹਾ ਹੈ।
ਉਠ ਅਰਦਾਸ ਕਰਤ ਮਤਵੰਤਾ,
ਉਸ ਸਮੇਂ ਮੇਵੜਾ ਸਿੱਖ ਉਠ ਕਰਕੇ ਬੜੇ ਭਾਵਨਾ ਦੇ ਨਾਲ ਸਮਤਵਾਨ ਅਰਦਾਸ ਕਰਦਾ ਹੈ।
ਸੂਰਜ ਮੁਖੀ ਧਰੇ ਕਰ ਖਰੋ,
ਉਸ ਸਮੇਂ ਕੁਝ ਗੁਰਸਿੱਖ ਆਪਣੇ ਕੋਲ ਸੋਹਣਾ ਸੁੰਦਰ ਪੱਖਾ ਲੈ ਕਰਕੇ ਹੱਥ ਦੇ ਵਿੱਚ ਸਤਿਗੁਰਾਂ ਦੇ ਲਈ ਹਵਾ ਚੱਲ ਰਹੇ ਹਨ।
ਕਹਿ ਕਰ ਦੰਡ ਹੇਮ ਕੋ ਖਰੋ,
ਤੇ ਇਸ ਪੱਖੇ ਦਾ ਜਿਹੜੀ ਡੰਡੀ ਆ ਉਹਦੇ ਤੇ ਸੋਨੇ ਦੀ ਕਢਾਈ ਕੀਤੀ ਹੋਈ ਹੈ।
ਮੇਲਾ ਮੈਦ ਸਕੀਲਨ ਹੋਵਾ,
ਬਹੁਤ ਸਾਰੇ ਗੁਰਸਿੱਖਾਂ ਦਾ ਮਿਲਾਪ ਹੋਇਆ ਹੈ।
ਚੜਤ ਗੁਰੂ ਦਰਸ਼ਨ ਸਭ ਜੋਵਾ,
ਸਾਰੇ ਗੁਰੂ ਕੇ ਸਿੱਖ ਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਕੀਤਕ ਨਰ ਨਾਰੀ ਹਟ ਆਏ,
ਬਹੁਤ ਸਾਰੇ ਮਨੁੱਖ ਇਸਤਰੀਆਂ ਸਤਿਗੁਰਾਂ ਦੇ ਦੀਦਾਰ ਪਾ ਕਰਕੇ ਵਾਪਸ ਘਰਾਂ ਨੂੰ ਚੱਲ ਪਏ।
ਸਤਿਗੁਰ ਗੁਰ ਬਰਨਤ ਸਮੁਦਾਏ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਗੁਣਾਂ ਨੂੰ ਬਿਆਨ ਕਰਦੇ ਨੇ, ਸਤਿਗੁਰੂ ਦੇ ਗੁਣ ਗਾਇਨ ਕਰਦੇ ਹਨ।
ਕਿਤਕ ਨਿਸਾ ਬਸ ਬੇਮਤ ਧਾਰੀ,
ਬਹੁਤ ਸਾਰੇ ਗੁਰਸਿੱਖਾਂ ਨੇ ਫੈਸਲਾ ਕਰ ਲਿਆ, ਵਿਚਾਰ ਕਰ ਲਈ ਹੈ ਕਿ ਅੱਜ ਰਾਤ ਸਤਿਗੁਰਾਂ ਦੇ ਕੋਲ ਹੀ ਬਤੀਤ ਕਰਨੀ ਹੈ।
ਗੁਰਹਿਤ ਹਮੇ ਪੁਨ ਹੋਏ ਪਾਰੀ,
ਤੇ ਗੁਰੂ ਸਾਹਿਬ ਜੀ ਦੇ ਲਈ ਮਨ ਦੇ ਅੰਦਰ ਬੜਾ ਪ੍ਰੇਮ ਹੈ, ਕਹਿਣ ਲੱਗੇ ਸਤਿਗੁਰਾਂ ਦੇ ਕੋਲ ਰਵਾਂਗੇ, ਭਾਰੀ ਪੁੰਨ ਸਾਨੂੰ ਮਿਲੇਗਾ।
ਸੰਧਿਆ ਭਾਈ ਦਰਸ ਕੋ ਦੇਤ,
ਜਿਹੜਾ ਗੁਰਸਿੱਖਾਂ ਦੇ ਅੰਦਰ ਇਸ ਤਰ੍ਹਾਂ ਦਾ ਪ੍ਰੇਮ ਹੈ ਕਿ ਸਤਿਗੁਰਾਂ ਦੇ ਕੋਲ ਰਹੀਏ ਤੇ ਭਾਰੀ ਪੁੰਨ ਮਿਲੇਗਾ, ਗੁਰਸਿੱਖਾਂ ਆ ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੂੰ ਕੱਲਾ ਹੀ ਗੁਰੂ ਘਰਾਂ ਦੇ ਵਿੱਚ ਛੱਡ ਕਰਕੇ ਚਲਾ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠ ਕਰਕੇ ਕਿੰਨਾ ਫਲ ਮਿਲੇਗਾ, ਕਿੰਨਾ ਪੁੰਨ ਮਿਲੇਗਾ, ਇਹ ਵਿਚਾਰਨ ਵਾਲੀ ਬਾਤ ਹੈ। ਤੇ ਗੁਰਸਿੱਖਾਂ ਘਰ ਦੇ ਵਿੱਚ ਵੀ ਜਦੋਂ ਅਖੰਡ ਪਾਠ ਹੁੰਦਾ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਕੱਲੇ ਹੀ ਹੁੰਦੇ ਨੇ, ਜਾਂ ਪਾਠੀ ਸਿੰਘ ਇਕੱਲੇ ਹੁੰਦੇ ਨੇ, ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਵੇਖ ਕਿੰਨਾ ਆਨੰਦ ਆਏਗਾ, ਭਾਰੀ ਸੁੱਖ ਮਿਲੇਗਾ, ਭਾਰੀ ਫਲ ਮਿਲੇਗਾ। ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਕੱਲੇ ਨਾ ਛੱਡੋ ਤੇ ਆਪ ਪਹਿਰੇ ਦੇ ਦੇਵੋ, ਜੇ ਕਿਤੇ ਗ੍ਰੰਥੀ ਸਿੰਘਾਂ ਦਾ, ਪਾਠੀ ਸਿੰਘਾਂ ਦਾ ਜਾਂ ਸੇਵਾਦਾਰਾਂ ਦਾ ਕੋਈ ਇੰਤਜ਼ਾਮ ਨਹੀਂ ਹੈ ਤੇ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਉੱਥੇ ਅਸੀਂ ਆਪ ਵੀ ਡਿਊਟੀਆਂ ਕਰ ਸਕਦੇ ਹਾਂ, ਤੇ ਜੇ ਅਸੀਂ ਆਪ ਇਹਨਾਂ ਗੱਲਾਂ ਤੋਂ ਸੁਚੇਤ ਹੋਈਏ ਨਾ कि सतगुरु जी दे कोल रहण दा बड़ा पुन है, बड़ा फल है। फिर आ समाज दे अंदर जो गुरु ग्रंथ साहिब जी दीआं बेअदबियां करी जा रहे हैं ना, ये ना होणगीआं। फिर सतगुरु गुरु ग्रंथ साहिब महाराज जी दा सत्कार जी साडे अंदर हिरदे दे विच आ करके टिक गया, साडे हिरदे दे विच भावना आ करके बन गई, प्यार आ के टिक गया। ते गुरसिखा फिर आ जिहड़े समाज दे अंदर कुछ अजिहे अंसर ने, शरारती अंसर ने, उन्हां नूं ठल पै जाएगी। गुरु ग्रंथ साहिब महाराज जी दा सत्कार करना सिखिए, सतगुरु जी दी सेवा दे विच जुड़िए। धन गुरु हरगोबिंद साहिब महाराज जी दी सेवा दे विच रहण दे लई गुरसिखा ने मन बना लिया कि सतगुरु दे कोल रवांगे, सेवा दा बड़ा फल मिलेगा।
संध्या पाई दरस को देत,
संध्या होई सतगुरु जी ने दीदार बख्शिश कीते हन,
कृपा दृष्ट ते दुख हर लेत,
सतगुरु जी अपनी नजरे रहमत दे नाल सिखां दे सारे दुख दूर कर दिंदे हन।
किसके संग पनी मृदबानी,
किसे दे नाल सतगुरु जी कोमल वचन कर रहे हन,
कै सन्मान कीन शुभ जानी,
किसे दा सतगुरु जी शुभ जान करके उन्हां दा सन्मान कर रहे ने, अदब सत्कार कर रहे ने।
और जन सबन संग कै बैन,
नगर दे और भी बहुत सारे पतवंते सज्जन सतगुरां दे कोल आ करके बैठे, सतगुरां दे नाल वचन विलास करन लगे।
दीन दिलासा रहे सुरैन,
सतगुरु जी ने उन्हां सारिआं नूं दिलासा दित्ता, सतगुरां दे कोल उन्हां गुरसिखां ने रात कट्टी।
खान पान कर कै समुदाय,
सारे सूरवीर योधिआं ने गुरसिखां ने रात दे समय ते भोजन पानी छकिआ।
बौर जथा सुख में सुपताए,
सारा जथा बड़े सुख दे नाल सुता है।
खरे पहारू चौंदिश बिके,
मेरे पहरेदार गुरु के सिख खलोते हन।
अपन परायो परखत पिखे,
ते ओ वेखदे ने अपना कौन है ते पराया कौन है। अपन परायो परखत पिखे, अपने ते पराए दी परख करदे ने। गुरसिखा गुरु ग्रंथ साहिब महाराज जी दी हजूरी दे विच इस तरह तू पहरे ला करके रखिया कर, पिंडां दे विच भी पहरे ला करके रखिया कर, देखिया कर अपने नगर दा कौन है, बाहरला कौन है। ते जदों इह जान लवेगा, इह परख कर लवेगा ना, फिर सतगुरु जी तुहाडे उपर रहमता करनगे, किरपा करनगे। हुण गुरु के सिख पहरेदार सिख रात दे समें ते सुचेत हो करके पहरा दे रहे ने, वेख रहे ने अपने गुरसिख कौन ने ते पराए कौन हन।
सावधान पट बने महान,
सूरवीर जोधे सावधानता दे नाल सुचेत हो करके पहरा दे रहे हन।
सुपते सिमरत गुर भगवान,
ते कुछ गुरु के सिख रात दे समय ते सतगुरां नूं सिमरदिया होया, चेते करदिया होया रात बतीत करदे ने, कुछ रात सौ करके बतीत करदे हन। अज दा इतिहास इत्थे समाप्त हुंदा है जी।